ਸ਼ਰਨ ਵਿਚ ਆਏ ਅਤੇ ਮਹਾਨ ਬਖਸ਼ਿਸ਼ ਪ੍ਰਾਪਤ ਕੀਤੀ। ਉਹਨਾਂ ਦੇ ਛੋਟੇ ਭਰਾਤਾ ਜਿਨ੍ਹਾਂ ਤੇ ਇੰਨੀ ਬਖਸ਼ਿਸ਼ ਹੋਈ ਨਾਮ ਨਾਲ ਜੁੜੇ ਵਧੇ ਅਵਸਥਾ ਵਿਚ ਹੋ ਗਏ ਸਨ। ਸੋ ਐਸੀ ਮਹਾਂਪੁਰਸ਼ਾਂ ਦੀ ਭਾਰੀ ਕਿਰਪਾ ਉਹਨਾਂ ਉਪਰ ਵਰਤੀ ਸੀ। ਸੋ ਇਸੇ ਤਰ੍ਹਾਂ ਡਾਕਟਰ ਚੰਨਣ ਸਿੰਘ ਜੀ ਦੇਵ ਲਾਲੀ ਸਨ, ਕਈ ਵਾਰੀ ਉਹਨਾਂ ਕੋਲ ਚਲੇ ਜਾਣਾ। ਇਸੇ ਤਰ੍ਹਾਂ ਫਿਰ ਨਾਨਕ ਚੀਰੇ ਦਰਸ਼ਨ ਮੇਲੇ ਕਰਨੇ, ਗੁਰੂ ਕੇ ਲੰਗਰ ਚਲਾਉਣੇ, ਦੀਵਾਨ ਸਜਾਉਣੇ ਤੇ ਸੰਤ ਕਰਤਾਰ ਸਿੰਘ ਜੀ ਬਾਇਲਨ ਵਾਲੇ ਨਾਨਕ ਚੇਰੇ ਸੇਵਾ ਕਰਵਾਉਂਦੇ ਸਨ। ਉਹਨਾਂ ਪੁਰਸ਼ਾਂ ਦੇ ਅਨੰਨ ਪਿਆਰੇ ਸਨ, ਉਹਨਾਂ ਦੇ ਪਿਆਰ ਵਿਚ ਇੱਥੇ ਕਈ ਵਾਰੀ ਜਾਂਦੇ ਸਨ। ਸੋ ਇੱਥੇ ਵੀ ਯਕੂਬ ਤੇ ਜਲਾਲ ਦਿਨ ਦੋ ਮੁਸਲਮਾਨ ਫਕੀਰ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਗ੍ਰਹਿਣ ਕੀਤੀ, ਉੱਥੇ ਮਹਾਂਪੁਰਸ਼ਾਂ ਨੇ 40 ਦਿਨ ਉਪਵਾਸ ਰੱਖ ਕੇ ਬੜੀ ਮਹਾਨ ਤਪੱਸਿਆ ਕੀਤੀ। ਇਹ ਬਚਨ ਸੰਤ ਕਰਤਾਰ ਸਿੰਘ ਜੀ ਬਾਇਲਨ ਵਾਲਿਆਂ ਨੇ ਦੱਸਿਆ ਸੀ। ਇਸ ਤਰ੍ਹਾਂ ਪੰਡਿਤ ਤਾਰਾ ਸਿੰਘ ਜੀ ਜੋ ਇੱਥੇ ਸਨ, ਉਹਨਾਂ ਨੇ ਆਪਣੇ ਮਨ ਦੀ ਦਸ਼ਾ ਦੱਸੀ ਕਿ ਬਾਣੀ ਪੜ੍ਹਨ ਦੇ ਬਾਵਜੂਦ ਹਾਲੇ ਵਿਕਾਰ ਸ਼ਾਂਤ ਨਹੀਂ ਹੁੰਦੇ। ਫਿਰ ਮਹਾਂਪੁਰਸ਼ਾਂ ਨੇ ਦੱਸਿਆ ਖਾਣਾ ਕੁਝ ਤਾਮਸ਼ੀ ਖਾਣਾ ਖਾਂਦਾ ਸੀ, ਬੰਦ ਕਰਾਇਆ ਕਿ ਭਾਈ ਸਤੋ ਗੁਣੀ ਭੋਜਨ ਖਾਓ, ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੈਸੀ ਬਾਣੀ। ਸੋ ਤੜਕੇ 1 ਵਜੇ ਉੱਠਣਾ, ਇਸ਼ਨਾਨ ਕਰਕੇ ਸੂਰਜ ਚੜ੍ਹਦੇ ਤੱਕ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ, ਫਿਰ ਬਾਣੀ ਪੜ੍ਹਨੀ, ਸੰਗਤਾਂ ਦੇ ਜੋੜੇ ਝਾੜਨੇ, ਲੰਗਰ ਦੇ ਜੂਠੇ ਭਾਂਡੇ ਮਾਂਜਣੇ, ਸੇਵਾ ਕਰਨੀ, ਨਿਰਭਿਮਾਨ ਰਹਿਣਾ। ਫਿਰ ਮਹਾਰਾਜ ਦੀ ਕਿਰਪਾ ਨਾਲ ਜਦੋਂ ਮਨ ਸਾਫ਼ ਹੋ ਗਿਆ, ਆਪਣੇ ਆਪ ਵਿਕਾਰ ਖਤਮ ਹੋ ਜਾਣਗੇ, ਗੁਰੂ ਸ਼ਬਦ ਨਾਲ ਸੁਰਤੀ ਜੁੜ ਕੇ ਆਤਮਾ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਵੇਗੀ। ਇਹ ਬਚਨ ਪੰਡਿਤ ਤਾਰਾ ਸਿੰਘ ਜੀ ਨੇ ਭਾਈ ਦੱਸਿਆ। ਇਸ ਤਸੀਸਗੰਜ ਸਾਹਿਬ, ਬੰਗਲਾ ਸਾਹਿਬ, ਰਕਾਬਗੰਜ ਮਹਾਂਪੁਰਖ ਜਦੋਂ ਵੀ ਦਰਸ਼ਨ ਲਈ ਜਾਇਆ ਕਰਦੇ ਸਨ, ਬਹੁਤ ਵੱਡੇ ਦੀਵਾਨ ਲੰਗਰ ਭੰਡਾਰੇ ਕਰਿਆ ਕਰਦੇ ਸਨ। ਗਰੀਬ ਗੁਰਵੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ, ਕਿਉਂਕਿ ਸੰਗਤ ਦੀ ਖੁਸ਼ੀ ਗੁਰੂ ਦੀ ਖੁਸ਼ੀ ਹੈ। ਸੰਗਤਾਂ ਨੂੰ ਸੋਹਣੇ ਸੋਹਣੇ ਪਦਾਰਥ ਬਣਾ ਕੇ ਛਕਾਉਣੇ, ਦੇਗ ਤੇ ਜਗ ਮੈਂ ਦੋ ਚਲੇ, ਮਹਾਰਾਜ ਦਸਮ ਪਾਤਸ਼ਾਹ ਦਾ ਹੁਕਮ ਹੈ, ਮੇਰਾ ਸਿੱਖ ਸਿੱਖ ਦੇ ਮੂੰਹ ਨੂੰ ਗੁਰੂ ਕੀ ਗੋਲਕ ਜਾਣ ਕੇ ਲੰਗਰ ਛਕਾਵੇ, ਬੜਾ ਪੁੰਨ ਹੋਵੇਗਾ। ਇਨ੍ਹਾਂ ਬਚਨਾਂ ਨੂੰ ਮੁੱਖ ਰੱਖ ਕੇ ਮਹਾਂਪੁਰਸ਼ ਲੰਗਰ ਭੰਡਾਰੇ ਕਰਿਆ ਕਰਦੇ ਸਨ, ਕਿਹਾ ਕਰਦੇ ਸਨ ਕਿ ਭਾਈ ਲੰਗਰ ਚੋਂ ਕੋਈ ਵੀ ਵਿਅਕਤੀ ਇਹ ਪਤਾ ਸੱਚੇ ਪਾਤਸ਼ਾਹ ਨੇ ਕਿਹੜੇ ਰੂਪ ਵਿਚ ਪ੍ਰੀਖਿਆ ਕਰਨੇ ਆਉਣਾ ਹੈ, ਤੇ ਮਹਾਰਾਜ ਆਉਣ ਤੇ ਪ੍ਰੀਖਿਆ ਚ ਫੇਲ ਹੋ ਜਾਈਏ ਤੇ ਸਾਡੀ ਸੇਵਾ ਨਿਸਫਲ ਚਲੇ ਜਾਵੇ, ਜਿਵੇਂ ਦਸਮ ਪਾਤਸ਼ਾਹ ਲੰਗਰਾਂ ਦੀ ਪ੍ਰੀਖਿਆ ਕੀਤੀ। ਬਾਕੀ ਸਾਰਿਆਂ ਨੇ ਕੋਰੇ ਜਵਾਬ ਦਿੱਤੇ, ਭਾਈ ਨੰਦ ਲਾਲ ਜੀ ਪਾਸ ਹੋਏ ਸਨ। ਇਸੇ ਪ੍ਰਕਾਰ ਭਾਈ ਸਾਰੇ ਲੰਗਰੀ ਸਿੰਘਾਂ ਨੂੰ ਵੀ ਇਹ ਹਦਾਇਤ ਸੀ ਕਿ ਦ੍ਰਿੜਤਾ ਦੇ ਨਾਲ ਜੀ ਆਇਆਂ ਪਿਆਰ ਸਤਿਕਾਰ ਨਾਲ ਭੋਜਨ ਛਕਾਉਣਾ, ਕਿਸੇ ਨੂੰ ਵੀ ਵੱਧ ਘੱਟ ਸ਼ਬਦ ਨਹੀਂ ਬੋਲਣਾ। ਜੇ ਕੋਈ ਉੱਚਾ ਨੀਵਾਂ ਸ਼ਬਦ ਕਹਿ ਜਾਏ ਤੇ ਲੰਗਰੀ ਸਿੰਘਾਂ ਦਾ ਫਰਜ਼ ਹੈ ਉਹਨੂੰ ਜਰਨਾ, ਠੰਡੇ ਤਰੀਕੇ ਦੇ ਨਾਲ ਭਾਈ ਲੰਗਰ ਸੁੱਚ ਪਵਿੱਤਰਤਾ ਨਾਲ ਬਾਣੀ ਪੜ੍ਹਦਿਆਂ ਤਿਆਰ ਕਰਨਾ ਤੇ ਵਰਤਾਉਣਾ, ਵੱਧ ਘੱਟ ਬਚਨ ਨਹੀਂ ਬੋਲਣਾ। ਇਹ ਮਹਾਂਪੁਰਸ਼ਾਂ ਦੀ ਹਦਾਇਤ ਹੋਇਆ ਕਰਦੀ ਸੀ। ਸੋ ਇੱਕ ਵਾਰੀ ਐਸਾ ਅਲਾਹੀ ਚੋਜ ਵਰਤਿਆ ਕਿ ਸੰਤ ਨਗੀਨਾ ਸਿੰਘ ਦੇ ਨਾਲ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਨਗੀਨਾ ਸਿੰਘ ਜੀ ਐਤਕੀ ਲੰਗਰ ਵਾਰੇ ਨਨਕਾਣਾ ਸਾਹਿਬ ਚਲੀਏ, ਉੱਥੇ ਗਏ ਕੁਝ ਬਾਲਣ ਇਕੱਤਰ ਕੀਤਾ ਕਿ ਭੋਜਨ ਬਣਾ ਕੇ ਛਕੀਏ। ਜਦੋਂ ਬਾਲਣ ਦੇ ਦੋ ਖਿੱਤੀਆਂ ਬੰਨੀਆਂ ਤੇ ਇੱਕ ਕੋਈ ਤੇਜਸਵੀ ਮਹਾਂਪੁਰਸ਼ ਆਏ, ਨੌਜਵਾਨ ਉਮਰ, ਜਦੋਂ ਬਾਬਾ ਜਵਾਲਾ ਸਿੰਘ ਚੁੱਕਣ ਲੱਗਣ ਰੋਕ ਦੇਣ ਨਗੀਨਾ ਸਿੰਘ ਨੂੰ ਕੁਝ ਨਾ ਕਹਿਣ, ਦੋ ਤਿੰਨ ਵਾਰੀ ਚਾਂਸ ਹੋਇਆ। ਨਗੀਨਾ ਸਿੰਘ ਨੇ ਪੁੱਛਿਆ ਕਿ ਕੀ ਖੇਡ ਹੈ, ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਆਪ ਹੀ ਚੋਜ ਵਰਤਾਉਂਦੇ ਰਹੇ, ਤੁਸੀਂ ਇਹ ਦੱਸੋ ਕਿ ਉਹ ਆਏ ਕਿੱਥੋਂ ਸੀ ਤੇ ਗਏ ਕਿੱਥੇ, ਦੇਖਦੇ ਪ੍ਰਗਟ ਹੋਏ, ਦੇਖਦੇ ਅਲੋਪ ਹੋਏ। ਭਾਵ ਬਾਬਾ ਜਵਾਲਾ ਸਿੰਘ ਜੀ ਦੀ ਲੰਗਰਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਸਨ। ਇਸੇ ਤਰ੍ਹਾਂ ਇੱਕ ਵਾਰੀ ਨਨਕਾਣਾ ਸਾਹਿਬ ਲੰਗਰ ਸੀ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ ਜਿਸ ਦਿਨ ਭੋਗ ਦਾ ਦਿਨ ਸੀ ਕਿ ਗੁਰਮੁਖ ਪਿਆਰਿਓ, ਜਿਨੀ ਗੁਰੂ ਨਾਨਕ ਸਾਹਿਬ ਦਰਸ਼ਨ ਕਰਨੇ ਇੱਥੇ ਬੈਠੋ, ਜਿਨੀ ਅਸ਼ਤਬਾਜੀ ਵੇਖਣੀ ਉਹ ਜਾ ਸਕਦੇ। ਸਿੰਘਾਂ ਨੂੰ ਸੀ ਕਿ ਸਾਰੇ ਥੱਕੇ ਟੁੱਟੇ ਹਨ, ਮਹਾਂਪੁਰਸ਼ ਚਾਹੁੰਦੇ ਹਨ ਵੀ ਇਸ ਤਰ੍ਹਾਂ ਰਹਿਣਗੇ ਅਤੇ ਸੇਵਾ ਕਰਨਗੇ, ਚਲੋ ਅਸ਼ਤਬਾਜੀ ਵੇਖੀਏ। ਨਨਕਾਣਾ ਸਾਹਿਬ ਦੀ ਅਸ਼ਤਬਾਜੀ ਮਸ਼ਹੂਰ ਸੀ, ਪਰ ਕੁਝ ਦ੍ਰਿੜਤਾ ਵਾਲੇ ਰਹਿ ਪਏ। ਮਠਿਆਈਆਂ, ਦੇਸੀ ਘਿਓ ਦੀਆਂ ਭਾਂਤ ਭਾਂਤ ਦੀਆਂ ਤਿਆਰ ਕਰਵਾਈਆਂ, ਸ਼ਾਮ ਦਾ ਸਮਾਂ ਹੋਇਆ। ਬਾਬਾ ਜਵਾਲਾ ਸਿੰਘ ਜੀ ਨੇ ਸਮਝਾਇਆ ਕਿ ਭਾਈ ਇਸ ਤਰ੍ਹਾਂ ਕੋਈ ਮਹਾਂਪੁਰਖ ਹੋਣ ਅਕਣਾ ਥਕਣਾ ਨਹੀਂ, ਪਿਆਰ ਨਾਲ ਸੇਵਾ ਕਰਨੀ, ਹੋ ਸਕਦਾ ਵਸਤ ਵਿਅਸਤ ਕਿਰਿਆ ਧਾਰਨ ਕਿਤੇ ਆਪਾਂ ਫੇਲ ਨਾ ਹੋ ਜਾਈਏ, ਮਠਿਆਈ ਤਿਆਰ ਕਰਕੇ ਰੱਖ ਲਈ। ਜਦੋਂ ਸ਼ਾਮ ਹੋਈ 9 ਵਜੇ ਰਾਤ ਦਾ ਸਮਾਂ ਸੀ ਤੇ 3 ਮਹਾਂਪੁਰਸ਼ ਖੇਸਾਂ ਦੇ ਬੁੱਕਲ ਮਾਰੇ ਹੋਏ ਆ ਗਏ। ਆ ਕੇ ਕਹਿੰਦੇ ਸੁਣਿਆ ਜਵਾਲਾ ਸਿੰਘ ਦਾ ਲੰਗਰ ਬੜਾ ਚੱਲਦਾ, ਸਾਨੂੰ ਤਾਂ ਰੋਟੀ ਨਹੀਂ ਮਿਲੀ। ਕਹਿਣ ਲੱਗੇ ਮਹਾਰਾਜ ਧੰਨ ਭਾਗ, ਆਓ ਪ੍ਰਸ਼ਾਦਾ ਛਕੋ। ਜਿਹੜੇ ਪ੍ਰਸ਼ਾਦਾ ਭਾਈ ਛਕਣਾ ਸੀ ਹੱਥ ਧੋਣ ਲੱਗੇ, ਐਵੇਂ ਬਾਲਟਿਆਂ ਦੇ ਬਾਲਟੇ ਪਾਣੀ ਰੋੜੀ ਜਾਣ, ਐਸੀ ਮਾਇਆ ਵਰਤਾਈ। ਸੋ ਸਾਧ ਸੰਗਤ ਜੀ ਖੈਰ ਲੰਗਰ ਵਰਤਾਉਣ ਲੱਗੇ। ਸੋ ਲਾਂਗਰੀ ਸਾਰੇ ਉਧਰ ਚਲ ਗਏ ਸੀ ਦੀਵਾਨ ਚ, ਸ਼ਾਮ ਨੂੰ ਬਚੇ ਖੁਚੇ ਕੁਝ ਪ੍ਰਸ਼ਾਦੇ ਸਨ। ਸੋ ਜਿਹੜੇ ਛਕਣ ਲੱਗੇ ਕੋਈ ਐਸੀ ਖੇਡ ਵਰਤਾਈ, ਪ੍ਰਸ਼ਾਦੇ ਛਕੀ ਜਾਣ ਦਾ ਵਾਅਦਾ ਕਲਾ ਦੇ ਅਨੁਸਾਰ, ਜਿਵੇਂ ਅਗਸਤ ਮੁਨੀ 2.5 ਚੂਲੀਆਂ ਨਾਲ ਸਮੁੰਦਰ ਪੀਵੇ, ਸਾਰੇ ਪ੍ਰਸ਼ਾਦੇ ਮੁਕਾ ਦਿੱਤੇ। ਸੋ ਕਹਿਣ ਲੱਗੇ ਸੁਣਿਆ ਜਵਾਲਾ ਸਿੰਘ ਦਾ ਲੰਗਰ ਬੜਾ ਚੱਲਦਾ, ਪ੍ਰਸ਼ਾਦੇ ਨੀ ਲਿਆਉਂਦੇ ਲਾਂਗਰੀ ਸਿੰਘ ਵੇਖਣ। ਸੋ ਮਹਾਂਪੁਰਸ਼ ਭਾਈ ਵੇਖ ਰਹੇ ਹਨ ਕਿ ਸਤਿਗੁਰਾਂ ਦੇ ਚੋਜ ਹਨ। ਕਹਿਣ ਲੱਗੇ ਭਾਈ ਰੱਜ ਕੇ ਛਕਣਾ ਸੀ, ਪਹਿਲਾਂ ਆ ਜਾਂਦੇ, ਅੱਜ ਆਖਰੀ ਦਿਨ ਸੀ, ਸੇਵਾਦਾਰ ਵੀ ਥੱਕੇ ਟੁੱਟੇ ਤੇ ਬਾਕੀ ਅਸ਼ਤਬਾਜੀ ਵੇਖਣ ਚਲੇ ਗਏ ਹਨ। ਕਹਿਣ ਲੱਗੇ ਜਿਹੜੀ ਮਠਿਆਈ ਬਣਾਈ ਇਹ ਕਿਹਨਾਂ ਵਾਸਤੇ ਲੁਕੋ ਕੇ ਰੱਖੀ ਹੈ? ਕਹਿਣ ਲੱਗੇ ਹਜ਼ੂਰ ਆਪ ਜੀ ਦਾ ਹੁਕਮ ਹੀ ਭਾਲਦੇ ਸੀ ਕਿ ਆਪ ਆਪਣੀ ਮੁਬਾਰਕ ਰਸਨਾ ਨਾ ਪਦਾਰਥ ਦੀ ਜਾਂਚ ਨਾ ਕਰੋ, ਸਾਡੀ ਸੇਵਾ ਸਫਲ ਹੋ ਜਾਏਗੀ, ਅਸੀਂ ਆਪਣੇ ਆਪ ਨੂੰ ਕ੍ਰਿਤ ਕ੍ਰਿਤਾਰਥ ਸਮਝਾਂਗੇ। ਸੋ ਮਠਿਆਈ ਲਿਆਂਦੀ, ਸੋ ਸਤਿਗੁਰਾਂ ਨੇ ਰਸਨੀ ਲਾਇਕ ਕੀਤੀ। ਉਸੇ ਵੇਲੇ ਵੇਖਦਿਆਂ ਵੇਖਦਿਆਂ ਆਦ੍ਰਿਸ਼ਟ ਹੋ ਗਏ, ਪਰ ਸੇਵਾਦਾਰ ਇਸ ਚੋਜ ਨੂੰ ਸਮਝ ਨਾ ਸਕੇ। ਜਦੋਂ ਅਸ਼ਤਬਾਜੀ ਵਾਲੇ ਸੇਵਾਦਾਰ ਆਏ, ਦੂਏ ਸੇਵਾਦਾਰ ਨੂੰ ਪੁੱਛਿਆ, ਦਰਸ਼ਨ ਨੂੰ ਨੀ ਕਿਹਾ ਵੀ ਇਸ ਤਰ੍ਹਾਂ 3 ਮਹਾਂਪੁਰਸ਼ ਆਏ ਸਨ, ਖੇਸਾਂ ਦੇ ਬੁੱਕਲ ਮਾਰੇ ਹੋਏ ਸਨ ਤੇ ਲੰਗਰ ਛਕ ਕੇ ਗਏ। ਮਹਾਂਪੁਰਸ਼ਾਂ ਨੂੰ ਬੇਨਤੀ, ਕਹਿਣ ਲੱਗੇ ਭਾਈ ਉਹ ਆਪ ਸੱਚੇ ਪਾਤਸ਼ਾਹ ਨੇ ਚੋਜ ਵਰਤਾਇਆ, ਦਰਸ਼ਨ ਵੀ ਬਖਸ਼ੇ ਹੈ, ਪੜਾਰੇ ਨੂੰ ਵੀ ਸਫਲ ਕੀਤਾ, ਆਸ਼ੀਰਵਾਦ ਵੀ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਡੀ ਸੇਵਾ ਦਰਗਹ ਵਿਚ ਪ੍ਰਵਾਨ ਕੀਤੀ ਹੈ। ਭਾਵ ਹੈ ਸੇਵਾ ਕਰ ਤੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਕੋਈ ਭਾਈ ਨਿਕਾਮ ਹੋ ਕੇ ਗੁਰੂ ਦਰਬਾਰ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਹੈ, ਯੋਧੇ ਯੋਧਿਆਂ ਦੇ ਢੰਗ ਨਾਲ, ਲਾਂਗਰੀ ਸਿੰਘ ਲੰਗਰ ਦੇ ਢੰਗ ਨਾਲ, ਜੁਦੀਆਂ ਜੁਦੀਆਂ ਸੇਵਾਵਾਂ ਹਨ, ਜਿੱਥੇ ਵੀ ਕਿਸੇ ਨੂੰ ਕੋਈ ਸੇਵਾ ਮਿਲੇ ਸ਼ਰਧਾ ਭਗਤੀ ਦੇ ਨਾਲ ਕਰੇ, ਉਹ ਸਤਿਗੁਰਾਂ ਦੇ ਦਰਬਾਰ ਪ੍ਰਵਾਨ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਸ੍ਰੀ ਮਰਦਾਨਾ ਜੀ ਨਾਲ, ਮਰਦਾਨਾ ਜਿਹੜਾ ਧਰਮਸਾਲ ਦੀ ਸੇਵਾ ਕਰਦਾ, ਝਾੜੂ ਦਿੰਦਾ ਹੈ, ਜੋ ਧੂਫ ਕਰਦਾ ਉਹ ਨਰਕ ਨਹੀਂ ਜਾਂਦਾ। ਕਹਿੰਦੇ ਮਹਾਰਾਜ ਜਿਹੜੇ ਆਪ ਰਹਿਤਾਂ ਤੋਂ ਬਚੇ ਤੇ ਰਹਿਤਾਂ ਵਿਚ ਦ੍ਰਿੜ ਮਹਾਨ ਫਲਦਾਈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੈ ਚਿਤ ਲਾਏ, ਚਿਤ ਲਾ ਕੇ ਜੇ ਕੋਈ ਸੇਵਾ ਨੂੰ ਸ਼ਰਧਾ ਭਗਤੀ ਨਾ ਕਰੇ, ਉਹ ਸੇਵਾ ਦਰਗਾਹ ਵਿਚ ਪ੍ਰਵਾਨ ਹੋ ਜਾਂਦੀ ਹੈ। ਇਹ ਮਹਾਂਪੁਰਸ਼ਾਂ ਨੇ ਭਾਈ ਇਸ ਤਰ੍ਹਾਂ ਦੇ ਕੌਤਕ ਦਿਖਾਉਂਦੇ ਸਨ, ਭਾਵੇ ਕਿ ਸੇਵਾ ਵਿਚ ਦ੍ਰਿੜਤਾ ਆ ਜਾਏ, ਸ਼ਰਧਾ ਭਗਤੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਤਾਂ ਹੀ ਹੁੰਦੇ ਹੈ ਜੇ ਨਿਸ਼ਕਾਮ ਹੋ ਕੇ ਸੇਵਾ ਕਰੀਏ ਅਤੇ ਮਨ ਵਿਚ ਗੁਰੂ ਕੇ ਦਰਸ਼ਨਾਂ ਦੀ ਬੜੀ ਤੀਬਰ ਇੱਛਾ ਹੋਵੇ। ਕਿਸੀ ਕੋਈ ਕੋਈ ਮੰਜਨ ਮਾਣੀ ਇਕ ਤੂੰ ਕਿਉਂ ਨਾ ਮਰੀਜਿਆ ਰੋਏ, ਜਾਣ ਲੱਗ ਚੇਤਨਾ ਆਵੇ ਦਰਸ਼ਨ ਪਿਆਸੀ ਦਿਨ ਸਰਾ ਚਿਤਵਾਨ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਤੂੰ ਚੋ ਸਜਣ ਮੈਡਿਆ ਡੇਈ ਸੇ ਅਪਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਇਸ ਪ੍ਰਕਾਰ ਸਾਧ ਸੰਗਤ ਜੀ ਮਨ ਦੇ ਵਿਚ ਖਾਸ਼ ਹੋਵੇ, ਇੱਛਾ ਹੋਵੇ, ਲਾਲਸਾ ਹੋਵੇ ਤੇ ਬੈਰਾਗ ਤਿਆਗ ਹੋਵੇ, ਸਤ ਸੰਤੋਖ ਦੈਵੀ ਪਵਿੱਤਰ ਗੁਣ ਹੋਣ, ਆਸੂਰੀ ਔਗਣ ਕਾਮ ਕ੍ਰੋਧ ਮੋਹ ਹੰਕਾਰ ਜਿਹੜੇ ਇਨ੍ਹਾਂ ਨੂੰ ਗੁਰੂ ਸ਼ਬਦ ਤੇ ਸੇਵਾ ਕਰਕੇ ਹਿਰਦਾ ਸ਼ੁੱਧ ਕਰਕੇ ਨਾਮ ਜਪ ਕੇ ਘਟਾਵੇ ਤੇ ਪਵਿੱਤਰ ਗੁਣਾਂ ਨੂੰ ਪੈਦਾ ਕਰੇ, ਪਵਿੱਤਰ ਪੁਰਸ਼ਾਂ ਦੀ ਸੰਗਤ ਕਰੇ, ਸੰਗਤ ਕਰੀਏ ਸਾਧਕੀ ਬੰਦਿਓ ਕਰੇ ਖਦਾ। ਲੋਹਾ ਕੰਚਨ ਹੋਤ ਹੈ ਪਾਰਸ ਸੰਗ ਮਲਾਏ, ਪਾਰਸ ਮੈਰ ਸੰਤ ਮੈਂ ਵੱਡੋ ਅੰਤਰੋ ਜਾਣ, ਬੈ ਲੋਹਾ ਕੰਚਨ ਕਰੇ ਬੈ ਕਰੇ ਆਪ ਸਮਾਨ। ਵਿਚਾਰ ਮਾਲਾ ਚ ਲਿਖਿਆ ਕਿ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਪਰ ਪਾਰਸ ਨਹੀਂ, ਅਤੇ ਉਹ ਬਣਿਆ ਸੋਨਾ ਗਾਂ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ। ਮਹਾਂਪੁਰਸ਼ਾਂ ਦਾ ਤੇ ਪਾਰਸ ਦਾ ਬੜਾ ਅੰਤਰ ਹੈ। ਉਹ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਦਾ ਲੋਹੇ ਵੱਤ ਨਿਕੰਮਾ ਜੀਵਨ ਹੈ ਉਹਨੂੰ ਪਾਰਸ ਵੱਤ ਬਣਾ ਦਿੰਦੇ, ਉਹਨਾਂ ਤੋਂ ਬਣੇ ਹੋਏ ਸਾਧੂ ਗਾਂ ਵੀ ਕਿਸੇ ਨੂੰ ਭਾਈ ਸਾਧੂ ਬਣਾ ਦਿੰਦੇ, ਜਿਵੇਂ ਚੋਰਾਂ ਦੀ ਸੰਗਤ ਤੋਂ ਚੋਰ ਬਣਦੇ, ਜਾਰਾਂ ਦੀ ਸੰਗਤ ਤੋਂ ਜਾਰ ਬਣਦੇ, ਅਮਲੀਆਂ ਦੀ ਸੰਗਤ ਤੋਂ ਅਮਲੀ ਬਣ ਜਾਂਦੇ, ਸੋ ਡਾਕੂਆਂ ਦੀ ਸੰਗਤ ਤੋਂ ਡਾਕੇ ਮਾਰਨ ਲੱਗ ਜਾਂਦਾ ਹੈ। ਯੋਧਿਆਂ ਦੀ ਸੰਗਤ ਚ ਬੈਠੇ ਸੂਰਵੀਰਤਾ ਦਾ ਸ਼ੌਕ, ਕੁਰਬਾਨੀ ਵਾਲਿਆਂ ਦੀ ਸੰਗਤ ਚ ਬੈਠੇ ਕੁਰਬਾਨੀ ਦਾ ਜਜ਼ਬਾ ਪੈਦਾ ਹੋ ਜਾਂਦਾ। ਰਾਜਨੀਤਿਕ ਸਮਾਜਿਕ ਲੋਕਾਂ ਚ ਬੈਠੋ ਸਮਾਜਿਕ ਰਾਜਨੀਤਿਕ ਸੰਕਲਪ ਤੇ ਉਧਰ ਦੀ ਲਾਲਸਾ ਹੋ ਜਾਂਦੀ। ਧਾਰਮਿਕ ਲੋਕਾਂ ਚ ਬੈਠੋ ਧਾਰਮਿਕ ਵਿਚਾਰ ਬਣ ਜਾਂਦੇ ਹੈ। ਬ੍ਰਹਮ ਗਿਆਨੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰੋ, ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਬਣ ਜਾਏਗਾ। ਇਸ ਕਰਕੇ ਸਾਧ ਸੰਗਤ ਜੀ ਵਿਚਾਰਨਾ ਚਾਹੀਦਾ ਅਸੀਂ ਕੀ ਬਣਨਾ, ਜਿਹੋ ਜਿਹਾ ਬਣਨਾ ਫਿਰ ਉਹੋ ਜਿਹਾ ਦੀ ਸੰਗਤ ਅਵਸ਼ ਮੇਵ ਕਰਨੀ ਪੈਂਦੀ ਹੈ। ਸੋ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ। ਸੋ ਇਸ ਕਰਕੇ ਸਾਹਿਬ ਕੁੱਟੇ ਕੋਟ ਸੰਗਤ ਸਾਧਕੀ ਕਟਿਆ ਕੋਟ ਅਪਰਾਧ ਕਬੀਰ ਸਾਹਿਬ ਦੇ ਭਾਈ ਬਚਨ ਹਨ। ਸੋ ਜਿਨ੍ਹਾਂ ਵੀ ਗੁਰਮੁਖਾਂ ਨੇ ਸ਼ਰਧਾ ਭਗਤੀ ਨਾਲ ਸੇਵਾ ਕੀਤੀ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਭਾਈ ਬਾਲਾ ਮਰਦਾਨਾ ਸਮੇਤ ਦਰਸ਼ਨ ਦੀਦਾਰ ਹੋਏ। ਹੁਣ ਆਏ ਅਸ਼ਤਬਾਜੀ ਵਾਲੇ ਸਿੰਘ ਜਿਹੜੇ ਪੁੱਛਿਆ ਪਛਤਾਉਂਦੇ ਹੈ ਮਹਾਂਪੁਰਸ਼ਾਂ ਨੂੰ, ਕਹਿੰਦੇ ਮਹਾਰਾਜ ਹੁਣ ਕਿਰਪਾ, ਕਹਿੰਦੇ ਕਿਰਪਾ ਭਾਈ ਸਾਡੇ ਅਧੀਨ ਨੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਧੀਨ ਹੈ, ਜਿਹੜੇ ਵੀ ਦ੍ਰਿੜਤਾ ਤੇ ਸ਼ਰਧਾ ਧਾਰ ਕੇ ਉਨ੍ਹਾਂ ਦੀ ਅੜੀਕ ਵਿਚ ਬਹਿੰਦੇ ਹਨ ਉਨ੍ਹਾਂ ਦੀ ਕਿਰਪਾ ਹੁੰਦੀ ਹੈ। ਉਡੀਨੀ 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 ਕਬ ਘਰ ਆਵੈਰੀ। ਇਸ ਕਰਕੇ ਸਾਧ ਸੰਗਤ ਜਿਹੜੇ ਮਹਾਰਾਜ ਦੀ ਯਾਦ ਧਿਆਨ ਵਿਚ ਬਹਿੰਦੇ ਸੇਵਾ ਉਨ੍ਹਾਂ ਦੀ ਸਫਲ ਹੁੰਦੀ ਹੈ। ਮਨ ਚੋਂ ਹਉਮੈ ਹੰਕਾਰ ਦੁਨੀਆਂ ਦੇ ਦ੍ਰਿਸ਼ਾਂ ਤੇ ਸਰੋਤਾਂ ਦਾ ਤਿਆਗ ਕਰਕੇ ਗੁਰੂ ਕੇ ਸ਼ਬਦ ਔਰ ਸੇਵਾ ਸਿਮਰਨ ਨਾਲ ਚਿੱਤ ਵਿਰਤੀ ਜੋੜ ਲੈਂਦੇ ਹਨ ਉਨ੍ਹਾਂ ਉਪਰ ਅਕਾਲ ਪੁਰਖ ਦੀ ਭਾਈ ਕਿਰਪਾ ਵਰਤਦੀ ਹੈ। ਇਸੇ ਤਰ੍ਹਾਂ ਪੰਜਾਬ ਸਾਹਿਬ ਦਰਸ਼ਨ ਨੂੰ ਜਾਣਾ, ਗੁਰੂ ਕੇ ਲੰਗਰ ਭਾਈ ਲਾਉਣੇ। ਸੋ ਸੁਲਤਾਨਪੁਰ ਸਾਹਿਬ ਇਕ ਵਾਰੀ ਮਹਾਂਪੁਰਸ਼ ਆਏ, ਬੇਰ ਸਾਹਿਬ ਦੁਆਲੇ ਝਾੜੂ ਦੁਆਇਆ ਅਤੇ ਉਹ ਜਿਹੜੀ ਰਾਖ ਸੀ ਮੱਥੇ ਨੂੰ ਲਾਏ। ਸੋ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇੱਥੇ ਲੰਮਾ ਸਮਾਂ 14 ਸਾਲ 9 ਮਹੀਨੇ 13 ਦਿਨ ਆਪ ਸਿਮਰਨ ਵਿਚ ਜੁੜੇ ਸਾਨੂੰ ਜਾਂਚ ਦੱਸਣ ਵਾਸਤੇ ਅਤੇ ਦਾਤਣ ਕਰਕੇ ਜੋ ਭਾਈ ਭਗੀਰਥ ਜੀ ਲਿਆਉਂਦੇ ਸਨ ਮਲਸੀਹਾ ਨਗਰ ਤੋਂ ਨਿਸ਼ਾਨ ਕਾਇਮ ਕੀਤਾ ਬੇਰ ਸਾਹਿਬ ਦਾ, ਜਿਹਦੇ ਨਾਂ ਤੇ ਗੁਰਦੁਆਰਾ ਬੇਰ ਸਾਹਿਬ ਹੈ। ਸੁਲਤਾਨਪੁਰ ਦੇ ਸਾਰੇ ਅਸਥਾਨਾਂ ਦੀ ਯਾਤਰਾ ਕਰਨੇ ਜਦੋਂ ਠੱਟੇ ਡਿੱਬੇ ਬਾਬਾ ਬੀਰ ਸਿੰਘ ਜੀ ਦੇ 27 ਵਿਸਾਖ ਦੇ ਭਾਈ ਪੁਰਬ ਤੇ ਆਉਣਾ। ਬਾਬਾ ਬੀਰ ਸਿੰਘ ਜੀ ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਸਿੱਖ ਰਾਜ ਨੂੰ ਬਚਾਉਣ ਵਾਸਤੇ 13,000 ਸਿਪਾਹੀਆਂ ਸਮੇਤ ਆਪਣਾ ਬਲੀਦਾਨ ਦਿੱਤਾ। 17 ਗੋਲੇ ਬਾਬਾ ਜੀ ਦੇ ਸਰੀਰ ਚ ਵੱਜੇ। ਉਹ ਕਸ਼ਹਿਰਾ ਅੱਜ ਵੀ ਮੌਜੂਦ ਹੈ ਜਿਹਦੇ ਵਿਚੋਂ ਗੋਲਿਆਂ ਨਿਕਲਿਆ ਹੋਇਆ ਚਤਹੀ ਹੈ, ਗਾਤਰਾ ਤੇ ਸ੍ਰੀ ਸਾਹਿਬ ਹੈ ਮਹਾਂਪੁਰਸ਼ਾਂ ਦੀ। ਸੋ ਇਹ ਬਚਨ ਸਨ ਕਿ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਤੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। 27 ਵਿਸਾਖ ਨੂੰ ਬਾਬਾ ਜੀ ਤੇ ਹੀਰਾ ਸਿੰਘ ਡੋਗਰੇ ਦੀ ਕਮਾਂਡ ਹੇਠ ਸਿੱਖ ਫੌਜਾਂ ਨੇ ਭਾਈ ਬਾਬਾ ਜੀ ਦੇ ਡੇਰੇ ਤੇ ਹਮਲਾ ਕੀਤਾ ਸੀ। ਮਹਾਂਪੁਰਸ਼ਾਂ ਨੇ ਕਿਹਾ ਉਧਰ ਵੀ ਸਿੰਘ ਇਧਰ ਵੀ ਆਪਣਿਆਂ ਤੇ ਵਾਰ ਨਹੀਂ ਕਰਨਾ, ਉਨ੍ਹਾਂ ਲਈ ਲੰਗਰ ਪਾਣੀ ਤਿਆਰ ਕਰੋ। ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨਾਲ 50 ਲਾਂਗਰੀ ਸਿੰਘ ਸਨ ਲੰਗਰ ਤਿਆਰ ਕਰਦੇ ਰਹੇ। ਲਾਹੌਰੋਂ ਫੌਜਾਂ ਭੁੱਖੀਆਂ ਆਉਣਗੀਆਂ, ਸਾਨੂੰ ਸ਼ਹੀਦ ਕਰਕੇ ਭੁੱਖ ਲੱਗੀ ਹੋਵੇਗੀ, ਛਕ ਲੈਣਗੀਆਂ। ਧੰਨ ਸੰਤ ਜਿਨ ਐਸੀ ਜਾਨੇ, ਤਿੰਨ ਕੋ ਮਿਲਵੋ ਸਾਰੰਗ ਪਾਣੇ। ਬਾਬਾ ਬੀਰ ਸਿੰਘ ਜੀ ਵਰਗਾ ਸੰਤ ਖੇਮਾ ਦਾ ਧਨੀ, ਜਿਨ੍ਹਾਂ ਦੇ ਲੰਗਰ 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ ਨਰੰਗਾਬਾਦ ਵਰਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਦਰਸ਼ਨ ਲਈ ਆਉਂਦੇ ਰਹੇ, ਲੰਗਰ ਛਕਦੇ ਰਹੇ। ਐਸੇ ਮਹਾਂਪੁਰਸ਼ ਭਾਈ ਬਾਬਾ ਬੀਰ ਸਿੰਘ। ਸੋ ਉਨ੍ਹਾਂ ਦੇ 27 ਵਿਸਾਖ ਦੇ ਇਸ ਪੁਰਬ ਤੇ ਆਇਆ ਕਰਦੇ ਸੀ ਸ਼ਹੀਦੀ ਜੋੜ ਮੇਰੇ ਤੇ ਠੱਟੇ ਟਿੱਬੇ। ਉਦੋਂ ਸੁਲਤਾਨਪੁਰ ਸਾਹਿਬ ਆਉਣਾ, ਗੁਰਦੁਆਰਾ ਗੁਰੂ ਕੇ ਬਾਗ ਬੇਬੇ ਨਾਨਕੀ ਦਾ ਗ੍ਰਹਿ ਜਿੱਥੇ ਬਾਬਾ ਨਾਨਕ ਜੀ ਨੇ ਪਹਿਲਾਂ ਚਰਨ ਪਾਏ, ਇੱਥੋਂ ਵਿਆਹਣ ਵਾਸਤੇ ਬਟਾਲਾ ਸਾਹਿਬ ਗਏ, ਇੱਥੇ ਮਾਤਾ ਸੁਲੱਖਣੀ ਜੀ ਰਹਿੰਦੇ ਰਹੇ। ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਨੇ ਅਵਤਾਰ ਧਾਰਿਆ, ਮਹਿਤਾ ਕਲਿਆਣ ਚੰਦਰ, ਮਾਤਾ ਤ੍ਰਿਪਤਾ, ਮੂਲ ਚੰਦ, ਮਾਤਾ ਚੰਦੋ ਰਾਣੀ, ਮਹਾਰਾਜ ਦੇ ਸਾਸ ਸਹੁਰਾ ਚਰਨ ਪਾਉਂਦੇ ਰਹੇ। ਭਾਈਆ ਜੈ ਰਾਮ, ਬੇਬੇ ਨਾਨਕੀ ਜੀ ਦੀ ਚਰਨ ਛੋ। ਉਹ ਪਵਿੱਤਰ ਖੂਹੀ ਜੀ ਦੇ ਜਲ ਨਾਲ ਬੇਬੇ ਜੀ ਲੰਗਰ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਉਂਦੇ ਰਹੇ, ਉਨ੍ਹਾਂ ਦੇ ਪਰਿਵਾਰ ਦੀ ਸੇਵਾ ਕਰਦੇ ਰਹੇ। ਗੁਰਦੁਆਰਾ ਹਾਟ ਸਾਹਿਬ 14 ਵੱਟੇ ਮੌਜੂਦ ਹਨ ਜਿੱਥੇ 13-13 ਦੀਆਂ ਤੜੀਆਂ ਤੋਲ ਕੇ ਗਰੀਬਾਂ ਦੀਆਂ ਝੋਲੀਆਂ ਭਰਦੇ ਰਹੇ। ਬੇਰ ਸਾਹਿਬ ਮਹਾਰਾਜ ਦਾ ਤਪ ਸਥਾਨ, ਸੰਤ ਘਾਟ ਜਿੱਥੇ ਸਚਖੰਡ ਤੋਂ ਪ੍ਰਗਟ ਹੋ ਕੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦਾ ਆਚਰਨ ਕੀਤਾ। ਕੋਹੜੀ ਸਾਹਿਬ ਜਿੱਥੇ 3 ਦਿਨ ਲੇਖਾ ਹੋਇਆ, ਭਾਈ ਮਾਇਆ ਵੱਧਦੀ ਰਹੀ, ਨਿੰਦਕਾਂ ਨੂੰ ਝਾੜਾਂ ਪਈਆਂ, ਅੰਤਰ ਜਾਣਤਾ ਸੱਚੀ ਨਵਾਜ ਪੜਨੇ ਦੱਸੀ, ਸਾਰੇ ਸਥਾਨਾਂ ਦੇ ਸੇਰਾ ਸਾਹਿਬ 6ਵੇਂ ਪਾਤਸ਼ਾਹ ਦਾ 5ਵੇਂ ਪਾਤਸ਼ਾਹ ਦਾ ਪਰਮ ਪਵਿੱਤਰ ਸਥਾਨ, ਜਿਲ੍ਹੇ 6ਵੇਂ ਪਾਤਸ਼ਾਹ ਡੱਲੇ ਨਗਰ ਮਾਤਾ ਦਮੋਦਰੀ ਨੂੰ ਵਿਆਹਣ ਵਾਸਤੇ ਗਏ, ਨਰਾਇਣ ਦਾਸ ਦੀ ਪੁੱਤਰੀ, ਡੱਲਾ ਨਗਰ ਜਿੱਥੇ ਭਾਈ ਪਾਰੋ ਜੀ ਹੋਏ 72 ਬ੍ਰਹਮ ਗਿਆਨੀ, ਡੱਲਾ ਵਾਸੀ ਸੰਗਤ ਭਾਰੀ, ਸੁਲਤਾਨਪੁਰ ਭਗਤ ਭੰਡਾਰਾ, ਸੁਲਤਾਨਪੁਰ ਤੋਂ ਹੀ ਪੈੜਾ ਮੋਖਾ ਜੀ ਜਨਮ ਸਾਖੀ ਲਿਖੀ ਬਾਬਾ ਮਹੇਸ਼ ਸ਼ਾਹ ਜੀ ਬਾਈ ਮੰਜੀਆਂ ਜੋ ਗੁਰੂ ਅਮਰਦਾਸ ਜੀ ਨੇ ਮੰਜੀ ਬਖਸ਼ੀ ਸੁਲਤਾਨਪੁਰ ਦੇ ਭਾਈ ਦਰਸ਼ਨ ਕਰਨੇ ਕਿ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਨਗਰੀ ਹੈ ਸੁਲਤਾਨਪੁਰ ਭਗਤ ਭੰਡਾਰਾ ਬੜੇ ਪਿਆਰ ਨਾਲ ਯਾਤਰਾ ਕਰਨੀ ਕਿ ਇੱਥੇ ਦਾ ਕਣ ਕਣ ਪਵਿੱਤਰ ਹੈ ਜਿੱਥੇ ਮੇਰੇ ਪਿਆਰੇ ਗੁਰੂ ਨਾਨਕ ਜੀ ਨੇ ਚਰਨ ਪਾਏ ਹਨ 14 ਸਾਲ 9 ਮਹੀਨੇ 13 ਦਿਨ ਬਰਾਜੇ ਹਨ ਐਸੀ ਪਵਿੱਤਰ ਭੂਮੀ ਇੱਥੇ ਆ ਬੋਲੀ ਵਿਚ ਲਾਉਣ ਤੋਂ ਬਾਅਦ ਪੱਥਰ ਲੱਗਿਆ ਸ਼ਿਲਾਲੇਖ ਉਹਦੇ ਵਿਚ ਮਹਾਂਪੁਰਸ਼ਾਂ ਦਾ ਬਾਬਾ ਜਵਾਲਾ ਸਿੰਘ ਜੀ ਦਾ ਵੀ ਨਾਮ ਹੈ ਜਦੋਂ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਟੱਪਾ ਲਾਇਆ ਇਸੇ ਤਰ੍ਹਾਂ ਪਟਨਾ ਸਾਹਿਬ ਤਖ਼ਤ ਦੀ ਸੇਵਾ ਜਦੋਂ ਸੰਤ ਬਾਬਾ ਨਿਚਲ ਸਿੰਘ ਜੀ ਜਗਾਦਰੀ ਵਾਲਿਆਂ ਨੇ ਆਰੰਭ ਕੀਤੀ ਬੜੇ ਵਿਦਵਾਨ ਪੰਡਿਤ ਸਨ ਸੇਵਾ ਪੰਥੀਏ ਬਾਬਾ ਜਵਾਲਾ ਸਿੰਘ ਜੀ ਦੇ ਅਨੰਨ ਪਿਆਰੇ ਸਨ ਜਦੋਂ ਵੀ ਮਹਾਂਪੁਰਸ਼ਾਂ ਨੂੰ ਬੈਠਣਾ ਮੂਲ ਮੰਤਰ ਦਾ ਇਕ ਸਿੰਘ ਨੇ ਜਾਪ ਉੱਚੀ ਉੱਚੀ ਕਰਵਾਈ ਜਾਣਾ ਉਨ੍ਹਾਂ ਦੇ ਬਚਨਾਂ ਮੁਤਾਬਕ ਤਖ਼ਤ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ ਪੰਜਾਂ ਪਿਆਰਿਆਂ ਚ ਬਾਬਾ ਜਵਾਲਾ ਸਿੰਘ ਜੀ ਸ਼ਾਮਲ ਹੋਏ ਤੇ ਨੀਂਹ ਪੱਥਰ ਰੱਖਿਆ ਸੋ ਉਪਰੰਤ ਫਿਰ ਜਦੋਂ ਪੰਡਿਤ ਨਿਚਲ ਸਿੰਘ ਜੀ ਦੇ ਨਾਲ ਕੁਝ ਕਮੇਟੀ ਦਾ ਭਾਈ ਸੋ ਆਪਸ ਵਿਚ ਵਿਵਾਦ ਹੋਇਆ ਫਿਰ ਸੰਤ ਕਰਤਾਰ ਸਿੰਘ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਨੇ ਆਪ ਆਸ਼ੀਰਵਾਦ ਦੇ ਕਰਕੇ ਪਟਨਾ ਸਾਹਿਬ ਤਖ਼ਤ ਦੀ ਸੇਵਾ ਬਖਸ਼ਿਸ਼ ਕੀਤੀ ਅਤੇ ਬੇਅੰਤ ਹਰ ਪੱਖੋਂ ਸੇਵਾ ਵਿਚ ਯੋਗਦਾਨ ਮਹਾਂਪੁਰਸ਼ਾਂ ਨੇ ਪਾਇਆ ਸੋ ਇਸ ਇਲਾਕੇ ਚ ਰਾਜਗਿਰੀ ਇਕ ਬੈਰਾਗੀ ਮਹਾਤਮਾ ਗਰਮ ਕੁੰਡਾਂ ਵਿਚ ਬੈਠ ਕਰਕੇ ਤਪੱਸਿਆ ਕਰਿਆ ਕਰਦੇ ਸਨ ਇੱਥੇ ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਨੂੰ ਲੈ ਕੇ ਗਏ ਉਹ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਨੂੰ ਵੇਖ ਕੇ ਆਏ ਅਤੇ ਕਰਤਾਰ ਸਿੰਘ ਦਾ ਹੱਥ ਫੜ ਕੇ ਕਹਿਣ ਲੱਗੇ ਕਰਤਾਰ ਸਿੰਘ ਤੁਮ ਇਸ ਕੋ ਜਾਣਤੇ ਹੋ ਜੇ ਸ਼੍ਰੀ ਰਾਮ ਹੈ ਹਮ ਇਸ ਕੇ ਸ਼ੇਸ਼ ਹਨੁਮਾਨ ਹੈ ਸੋ ਇਸ ਤਰ੍ਹਾਂ ਉਹ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਬਰਾਗੀ ਸਾਧੂ ਸਨ ਜਦੋਂ ਵੀ ਮਹਾਂਪੁਰਸ਼ਾਂ ਨੇ ਜਾਣਾ ਉਥੇ ਉਨ੍ਹਾਂ ਨੂੰ ਮਿਲਣ ਵਾਸਤੇ ਰਾਜਗਿਰੀ ਜਾਣਾ ਇੱਥੇ ਬੋਧ ਗਿਆ ਵੀ ਹੈ ਤੇ ਸਾਧ ਸੰਗਤ ਜੀ ਦੂਸਰੀ ਸਨਾਤਨੀਆਂ ਦੀ ਗਿਆ ਵੀ ਹੈ ਸੋ ਇਹ ਜਰਾ ਸੰਧੀ ਕਿਸੇ ਸਮੇਂ ਰਾਜਧਾਨੀ ਵੀ ਰਹੀ ਹੈ ਸੋ ਇੱਥੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਮਹਾਨ ਤਪੱਸਿਆ ਵੀ ਏਕਾਂਤ ਵਿਚ ਕਰਨੀ ਇਸ ਤਰ੍ਹਾਂ ਆਸਾਮ ਦੇ ਜੰਗਲਾਂ ਵਿਚ ਇਕ ਵਿਦੇ ਮਾਤਾ ਜੀ ਰਿਹਾ ਕਰਦੇ ਸਨ ਜੋ ਨਗਨ ਕਿਰਿਆ ਵਿਚ ਰਹਿਣਾ ਬਾਬਾ ਜਵਾਲਾ ਸਿੰਘ ਜੀ ਉਥੇ ਦਰਸ਼ਨ ਨੂੰ ਗਏ ਤੇ ਮਾਤਾ ਜੀ ਨੇ ਪਹਿਲੇ ਵਸਤਰ ਪਹਿਨ ਲਏ ਕਹਿਣ ਲੱਗੇ ਪ੍ਰੇਮੀ ਕਿ ਮਾਤਾ ਜੀ ਅੱਜ ਵਸਤਰ ਪਾਏ ਹਨ ਕਹਿਣ ਲੱਗੇ ਜਨਾਨੀਆਂ ਤੋਂ ਪਰਦਾ ਕੀ ਕਰਨਾ ਅੱਜ ਮਰਦ ਪੁਰਸ਼ ਆ ਰਿਹਾ ਭਾਵ ਜਦੋਂ ਬਾਬਾ ਜਵਾਲਾ ਸਿੰਘ ਗਏ ਜਿਤਨਾ ਸਤਿਕਾਰ ਪਿਆਰ ਕੀਤਾ ਉਹ ਅਲਵੇਲੀ ਰੂਹ ਆਤਮਾ ਨੇ ਮਹਾਂਪੁਰਸ਼ ਜਿੱਥੇ ਵੀ ਕੋਈ ਰੱਬ ਦਾ ਪਿਆਰਾ ਕਿਸੇ ਵੀ ਭੇਖ ਮਤ ਦਾ ਧਰਮ ਦਾ ਮਜ਼ਹਬ ਜਾਤ ਨੂੰ ਤੁਲਕ ਰੱਖਦਾ ਹੋਵੇ ਪਰ ਉਸ ਮਹਾਂਪੁਰਸ਼ ਕੋ ਨਿਸ਼ੰਕ ਆਪ ਚਲੇ ਜਾਂਦੇ ਸੀ ਇਹ ਨਹੀਂ ਕਿ ਮੇਰੇ ਕੋਈ ਦਰਸ਼ਨ ਕਰਨ ਆਵੇ ਸੋ ਕੋਈ ਸਵੈਮਾਨ ਇਸ ਤਰ੍ਹਾਂ ਰੱਖਣਾ ਨਿਰਮਾਣ ਹੋ ਕੇ ਜਿੱਥੇ ਵੀ ਕੋਈ ਵਾਹਿਗੁਰੂ ਦਾ ਪਿਆਰਾ ਹੋਵੇ ਉਥੇ ਮਹਾਂਪੁਰਸ਼ ਜਾਇਆ ਕਰਦੇ ਸਨ ਇਤਨੀ ਉਨ੍ਹਾਂ ਦੀ ਸਮਦਰਸ਼ੀ ਭਾਈ ਦ੍ਰਿਸ਼ਟੀ ਸੀ ਸੋ ਮਾਨਸ ਕੀ ਜਾਤ ਸਭ ਹੈ ਇਕ ਹੈ ਪਹਿਚਾਨ ਵੋ ਐਸਾ ਮਹਾਂਪੁਰਸ਼ਾਂ ਦਾ ਸੁਭਾਅ ਸੀ ਕਾਸ਼ੀ ਕਬੀਰ ਚੌਰੇ ਗਏ ਸੋ ਉਥੇ ਦੇ ਮਹੰਤ ਨੇ ਮਹਾਂਪੁਰਸ਼ਾਂ ਦਾ ਬੜਾ ਸਤਿਕਾਰ ਪਿਆਰ ਕੀਤਾ ਕਾਸ਼ੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਸਮ ਪਾਤਸ਼ਾਹ ਸਥਾਨ ਦੀ ਯਾਤਰਾ ਕੀਤੀ ਸੋ ਇੱਥੇ ਸਾਧ ਸੰਗਤ ਜੀ ਕਬੀਰ ਚੌਰੇ ਭੰਡਾਰਾ ਵੀ ਕਰਵਾਇਆ ਸੋ ਉਹ ਮਹਾਂਪੁਰਸ਼ ਜਦੋਂ ਮਹਾਂਪੁਰਸ਼ਾਂ ਲਈ ਲੰਗਰ ਦਾ ਥਾਲਾ ਲੈ ਕੇ ਆਏ ਤੇ ਮਹਾਂਪੁਰਸ਼ ਥਾਲ ਵਿਚ ਭੋਜਨ ਛਕ ਰਹੇ ਸਨ ਕਹਿਣ ਲੱਗੇ ਮਹਾਰਾਜ ਅਸੀਂ ਭੋਜਨ ਲਿਆਏ ਸੀ ਕਹਿਣ ਲੱਗੇ ਕਬੀਰ ਸਾਹਿਬ ਆਪ ਪ੍ਰਤੱਖ ਹੋ ਕੇ ਆਏ ਸਨ ਉਹ ਆਪ ਬਖਸ਼ਿਸ਼ ਕਰ ਗਏ ਹਨ ਸੋ ਮਹਾਂਪੁਰਸ਼ ਉਹ ਇੰਨੇ ਪ੍ਰਭਾਵਿਤ ਹੋਏ ਬਾਬਾ ਜਵਾਲਾ ਸਿੰਘ ਦਾ ਚਿੱਤਰ ਉਨ੍ਹਾਂ ਨੇ ਕਬੀਰ ਚੌਰੇ ਬੜੇ ਪਿਆਰ ਨਾਲ ਲਾਇਆ ਹੋਇਆ ਹੈ ਸੋ ਇਤਨਾ ਵੱਡਾ ਪਿਆਰ ਸੀ ਕਾਸ਼ੀ ਦੇ ਅੰਦਰ ਇਕ ਦਿਨ ਗੰਗਾ ਕਿਨਾਰੇ ਏਕਾਂਤ ਬੈਠੇ ਸਨ ਕਿਸੇ ਰੂਹ ਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਤਾਮਸ਼ੀ ਰੂਹਾਂ ਵਿਚੋਂ ਕੱਢਣਾ ਕਰੋ ਮੇਰਾ ਫਲਾਨੀ ਜਗ੍ਹਾ ਡੇਰਾ ਹੈ ਸੋ ਵਿਦਿਆ ਦੇ ਬਲ ਨਾਲ ਬੜੀ ਮਾਇਆ ਇਕੱਤਰ ਕੀਤੀ ਮੰਦਰ ਬਣਾਏ ਬਾਗ ਬੋਲੀਆਂ ਲਾਈਆਂ ਸੋ ਅੰਤ ਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਵੱਲ ਉਤਰੈ ਫਲਾਨੇ ਦਰਖਤ ਦੇ ਨੀਚੇ ਇਕ ਗਾਗਰ ਵਿਚ ਤਾਂਬੇ ਦੀ ਵਿਚ ਮੋਹਰਾਂ ਹਨ ਉਹ ਕੱਢ ਕਰਕੇ ਮੇਰੇ ਨਿਵਿਤ ਕਿਉਂਕਿ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਹੈ ਮਾਰਿਆ ਸਿੱਖਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਮੇਰੀ ਕਲਿਆਣ ਲਈ ਮੇਰੇ ਚੇਲਿਆਂ ਨੇ ਬੜੇ ਯਤਨ ਕਰਾਏ ਹਨ ਪਾਠ ਪੂਜਾ, ਪਰ ਕੋਈ ਫਲਾਦੇਸ਼ ਨਹੀਂ ਹੋਇਆ। ਹੁਣ ਕਲਯੁਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਹੈ, ਇਨ੍ਹਾਂ ਦੀ ਪਰਮ ਪਵਿੱਤਰ ਬਾਣੀ ਦਾ ਵਿਧੀ ਪੂਰਵਕ ਪਾਠ ਕਰਵਾਵੋ, ਮੇਰੀ ਕਲਿਆਣ ਹੋਵੇ। ਮਹਾਂਪੁਰਸ਼ਾਂ ਨੇ ਕਿਹਾ ਸਾਨੂੰ ਕਿਵੇਂ ਪਤਾ ਲੱਗੇ? ਕਹਿਣ ਲੱਗੇ ਇੱਕ ਚਰੋਖੇ ਵਿਚ ਬਾਟੇ ਵਿਚ ਪ੍ਰਸ਼ਾਦ ਰੱਖ ਦੇਣਾ, ਜੇ ਖਾਧਾ ਹੋਵੇ ਸਮਝ ਲੈਣਾ ਕਲਿਆਣ ਹੋ ਗਏ। ਸੋ ਉਹ ਜਦੋਂ ਬ੍ਰਿਕਸ਼ ਨੂੰ ਪੁੱਟਿਆ ਜਿੱਥੇ ਦੱਸਿਆ ਸੀ, ਤਾਂਬੇ ਦੀ ਦੇਗ ਮੋਹਰਾਂ ਦੀ ਮਿਲ ਗਈ। ਮਹਾਂਪੁਰਸ਼ਾਂ ਨੇ ਫਿਰ ਅਖੰਡ ਪਾਠ ਸਾਹਿਬ ਉਹ ਡੇਰੇ ਆਲਿਆਂ ਨਾਲ ਸਹਿਮਤੀ ਨਾ ਕਰਾਇਆ। ਉਹ ਡੇਰੇ ਆਲੇ ਵੀ ਦੱਸਦੇ ਸਨ ਸਾਡਾ ਨੁਕਸਾਨ ਹੁੰਦਾ। ਮਹਾਂਪੁਰਸ਼ਾਂ ਨੇ ਦੱਸਿਆ ਪਿਆ ਉਹ ਖੇਡ ਵਰਤੀ ਹੈ। ਪਾਠ ਕਰਵਾਇਆ, ਪਾਠੀ ਸਿੰਘਾਂ ਨੂੰ ਸ਼ੁੱਧ ਵਸਤਰ ਦਿੱਤੇ ਗਏ, ਸਾਰਿਆਂ ਨੂੰ ਵਿਧੀ ਪੂਰਵਕ ਜਾਣ ਦੀ ਹਦਾਇਤ ਕੀਤੀ। ਸੋ ਕਿਸੇ ਸੇਵਾਦਾਰ ਨੇ ਰੌਲ ਦੇ ਵਿਚ ਸੁੱਚ ਪਵਿੱਤਰਤਾ ਦੀ ਕੁਝ ਕਤਾ ਹੀ ਕੀਤੀ। ਸੋ ਪ੍ਰਸ਼ਾਦ ਰੱਖਦੇ ਰਹੇ ਪਰ ਪ੍ਰਸ਼ਾਦ ਨਾ ਛਕਿਆ। ਫਿਰ ਉਹਨੂੰ ਪੁੱਛਿਆ, ਕਹਿਣ ਲੱਗੇ ਕਿ ਸੇਵਾਦਾਰ ਨੇ ਸੁੱਚ ਪਵਿੱਤਰ ਢਿੱਲ ਮੱਠ ਕੀਤੀ ਹੈ, ਵਿਘਨ ਪਿਆ, ਫਿਰ ਪਾਠ ਕਰੋ। ਦੁਬਾਰਾ ਪਾਠ ਕੀਤਾ ਤੇ ਬਾਟੇ ਚੋ ਪ੍ਰਸ਼ਾਦ ਛਕਿਆ ਸੀ। ਉਸ ਰੂਹ ਦੀ ਕਲਿਆਣ ਹੋਈ। ਡੇਰੇ ਆਲੇ ਉਹ ਦੱਸਦੇ ਸਨ ਕਿ ਉਸ ਦਿਨ ਤੋਂ ਬਾਅਦ ਸਾਡਾ ਕੋਈ ਨੁਕਸਾਨ ਆਦਿਕ ਨਹੀਂ ਹੋਇਆ। ਸੋ ਇਸ ਤਰ੍ਹਾਂ ਵਿਧੀ ਪੂਰਵਕ ਅਖੰਡ ਪਾਠ ਸਾਹਿਬ ਸਾਧ ਸੰਗਤ ਜੀ ਕਰਨੇ, ਇਸ ਦਾ ਬੜਾ ਭਾਰੀ ਫਲ ਔਰ ਮਹਾਤਮ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਜ ਸੋ ਬਾਣੀ ਦੇ ਸ਼ੁੱਧ ਪਾਠੀ ਤੇ ਗਿਆਨੀ ਅਰਥ ਬੋਧ ਵੀ ਰੱਖਦੇ ਹੁਣ ਚੌਰ ਦੀ ਸੇਵਾ ਬਾਰੋ ਵਾਰੀ ਕਰਨ। ਜਿੱਥੇ ਕਦੇ ਪਾਠੀ ਸਿੰਘ ਤੋਂ ਪਾਠ ਵਿਚ ਕੁਤਾਹੀ ਹੋਵੇ, ਲਗ ਮਾਤਰ ਰਹਿ ਜਾਏ, ਨਾਲ ਹੀ ਪਾਠ ਵਿਚਾਰਨ ਕਰਕੇ ਸੁਧਾਰੀ ਕਰਨ। ਇਸ ਵਿਧੀ ਨਾਲ ਤੇ ਪਾਠੀ ਸਿੰਘ ਵੀ ਭੂਮੀ ਸਹਿਣ ਤੇ ਘਰ ਵਾਲੇ ਵੀ ਭੂਮੀ ਸਹਿਣ। ਤਾਮਸੀ ਚੀਜ਼ਾਂ ਦਾ ਤਿਆਗ, ਸਤੋ ਗੁਣੇ ਭੋਜਨ, ਤਾਂ ਜੋ ਸਰੀਰ ਵਿਚ ਕੋਈ ਦੁਰਗੰਧੀ ਵਾਲੀ ਬਾਜੂ ਆਦਿਕ ਨਾ ਪੈਦਾ ਹੋਵੇ। ਸੋ ਆਪਸ ਵਿਚ ਗੱਲਾਂ ਨਹੀਂ ਕਰਨੀਆਂ, ਮੌਨ ਰੱਖਣਾ, ਵੱਧ ਤੋਂ ਵੱਧ ਜਾਪ ਕਰਨਾ ਅਤੇ ਖਾਣ ਪੀਣ ਦਾ ਤੇ ਬ੍ਰਹਮਚਰਜ ਵਰਤ ਦਾ ਪਾਲਣ ਕਰਨਾ, ਵਿਧੀ ਪੂਰਵਕ ਪਾਠ ਹੋਵੇ, ਫਿਰ ਸਤਿਗੁਰੂ ਜੀ ਦੀ ਮਹਾਨ ਜਿਹੜੀ ਕਿਰਪਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਅਲਾਹਾਬਾਦ ਤਰਵੈਣੀ ਸੰਗਮ, ਇੱਥੇ ਵੀ ਮਹਾਂਪੁਰਸ਼ਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੀ ਯਾਤਰਾ, ਤੀਰਥ ਤੇ ਇਸ਼ਨਾਨ ਅਤੇ ਲੰਗਰ ਭੰਡਾਰੇ ਕਰਨੇ ਕਰਾਉਣੇ। ਇਸੇ ਪ੍ਰਕਾਰ ਹਰਿਦੁਆਰ, ਰਿਸ਼ੀਕੇਸ਼, ਨਿਰਮਲ ਪੰਚਾਇਤੀ ਅਖਾੜਾ, ਉਥੇ ਬਹੁਤ ਵੱਡੇ ਲੰਗਰ ਕਰਵਾਏ ਤੇ ਖੱਟ ਪੇਖਾਂ ਦੇ ਸਾਧੂਆਂ ਨੂੰ ਭੰਡਾਰਾ ਦਿੱਤਾ। ਪੰਡਿਤ ਮੁਲਖ ਰਾਜ ਜੀ ਜੋ ਪੰਜਾਬੀ ਸਿੰਧੀ ਖੇਤਰ ਰਹਿੰਦੇ ਸਨ, ਮਹਾਂਪੁਰਸ਼ਾਂ ਦੇ ਅਨੰਦ ਸ਼ਰਧਾਲੂ ਸਨ। ਸੋ ਕਹਿਣ ਲੱਗੇ ਕਿ ਮਹਾਰਾਜ ਮੈਂ ਸਾਧੂਆਂ ਕੋ ਆਪ ਜੀ ਦੇ ਬਚਨ ਕੀਤੇ ਹਨ, ਸੋ ਉਹ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ, ਆਗਿਆ ਬਖਸ਼ੋ। ਮਹਾਂਪੁਰਸ਼ ਕਹਿਣ ਲੱਗੇ ਕਿ ਸਾਨੂੰ ਇਕਾਂਤ ਰਹਿਣ ਦਿਓ। ਸੋ ਇਸੇ ਤਰ੍ਹਾਂ ਹੀ ਆਨੰਦ ਕੁਸ਼ਲ ਹੈ, ਪਰ ਉਨ੍ਹਾਂ ਦੀ ਆਪਣੀ ਅਭਿਲਾਸ਼ਾ ਸੀ। ਮਹਾਂਪੁਰਸ਼ਾਂ ਨੇ ਕੀ ਚੋਜ ਵਰਤਾਇਆ? ਸੋ ਤੇੜ ਚਾਦਰਾ ਬੰਨ ਲਿਆ, ਇੱਕ ਚਾਦਰ ਦੀ ਬੁੱਕਲ ਮਾਰ ਲਈ, ਸੋ ਨੋਕ ਵਾਲੀ ਦਸਤਾਰ ਸਜਾ ਲਈ, ਫਲਾਂ ਦੇ ਟੋਕਰੇ ਲਏ ਅਤੇ ਸਾਰੇ ਹੀ ਸਾਧੂਆਂ ਦੇ ਡੇਰਿਆਂ ਚ ਘੁੰਮਦੇ ਰਹੇ, ਮਾਇਆ ਰੱਖ ਕੇ ਮੱਥਾ ਟੇਕਦੇ ਰਹੇ। ਮੁੜ ਕੇ ਆ ਗਏ, ਕਹਿਣ ਲੱਗੇ ਮੁਲਖ ਰਾਜ ਜੀ, ਤੁਸੀਂ ਦੱਸਦੇ ਇੱਥੇ ਬੜੇ ਬੜੇ ਮਹਾਂਪੁਰਸ਼ ਹਨ, ਅਸੀਂ ਸਾਰੇ ਸਥਾਨਾਂ ਤੇ ਗਏ, ਸਾਨੂੰ ਪਛਾਣਿਆ ਨਹੀਂ। ਕਹਿਣ ਲੱਗੇ ਮਹਾਰਾਜ, ਤੁਸੀਂ ਚੋਜ ਇਹ ਐਸਾ ਵਰਤਾਇਆ। ਜਿਲੇ ਉਹਨੂੰ ਮਲਾਪ ਵਾਲੇ ਸਾਧੂਆਂ ਨੂੰ ਦੱਸਿਆ, ਉਹ ਸਾਰੇ ਸਾਧੂ ਆਉਣ, ਬੜੀ ਪ੍ਰੇਮ ਨਾਲ ਨਮਸਕਾਰ ਕਰਨ। ਕਹਿਣ ਲੱਗੇ ਆਓ ਭਾਈ ਚਮਿਆਰੋ। ਕਹਿੰਦੇ ਮਹਾਰਾਜ, ਤੂੰ ਬ੍ਰਾਹਮਣ ਜਾਤੀ ਦੇ ਹਾਂ। ਕਹਿਣ ਲੱਗੇ ਮੈਂ ਤੁਹਾਡੇ ਸਾਰਿਆਂ ਦੇ ਡੇਰਿਆਂ ਚ ਗਿਆ। ਹੁਣ ਉਹੀ ਵਿਅਕਤੀ ਹੈ ਜਿਹਨੂੰ ਤੁਸੀਂ ਨਮਸਕਾਰ ਕਰਦੇ ਹੋ, ਅੱਗੇ ਤੁਸੀਂ ਇਉਂ ਜਾਣਿਆ ਵੀ ਕੋਈ ਸਰਦਾਰ ਆਇਆ ਹੈ। ਕਹਿਣ ਲੱਗੇ ਮਹਾਰਾਜ, ਅਸੀਂ ਚਮਿਆਰ ਕਿਵੇਂ? ਕਹਿੰਦੇ ਜਿਹੜਾ ਚਰਮ ਦ੍ਰਿਸ਼ਟੀ ਕਰੇ ਉਹੀ ਚਮਿਆਰ ਹੈ, ਜਿਹੜਾ ਬ੍ਰਹਮ ਦ੍ਰਿਸ਼ਟੀ ਕਰੇ ਉਹ ਬ੍ਰਹਮ ਹੈ, ਬ੍ਰਹਮ ਬਿੰਦੇ ਤੇ ਬ੍ਰਾਹਮਣ। ਸੋ ਇਸ ਕਰਕੇ ਭਾਈ, ਸਰੀਰਕ ਲਿਬਾਸ ਨੂੰ ਤੁਸੀਂ ਵੇਖਿਆ ਲੇਕਿਨ ਆਤਮਾ ਨੂੰ ਨਹੀਂ ਪਰਖਿਆ। ਸੋ ਸਾਧ ਸੰਗ ਗੁਰੂ ਅਕਾਲ ਪੁਰਖ ਕਿਰਪਾ ਕਰੇ, ਫਿਰ ਆਤਮ ਦ੍ਰਿਸ਼ਟੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ, ਕਿਉਂਕਿ ਭੇਖ ਵਰਣ ਸਭ ਦੀ ਸੈਖੇ। ਸੋ ਸਾਧ ਸੰਗ ਜੀ ਮਹਾਂਪੁਰਸ਼ਾਂ ਨੇ ਐਸਾ ਜੋਜ ਉਥੇ ਵਰਤਾਇਆ। ਸੋ ਪੰਡਿਤ ਮੁਲਖ ਰਾਜ ਜੀ ਉਨ੍ਹਾਂ ਬਾਰੇ ਕਾਫੀ ਵਿਚਾਰ ਦੱਸਦੇ ਸੀ। ਮੁਲਖ ਰਾਜ ਨੂੰ ਮੂਲ ਮੰਤਰ ਪੜਨ ਲਾਇਆ ਸੀ, ਬੜਾ ਜਸ ਹੋਇਆ। ਉਹ ਕੁਝ ਜਿਹੜੇ ਸਨਾਤਨੀ ਮਤ ਦੇ ਸਾਧੂ ਸੀ, ਜਿਨ੍ਹਾਂ ਵਿਚ ਰਹਿੰਦਾ ਸੀ ਬੜੀ ਈਰਖਾ ਦੇ ਖੁਣਸ ਕਰਨ, ਇਕ ਬੜਾ ਕੋਈ ਮੰਤਰੀ ਜੰਤਰੀ ਉਹਨੂੰ ਪੁੱਛਿਆ ਤੇਰੇ ਕੋਲ ਕੀ ਚੀਜ਼ ਹੈ ਤੈਨੂੰ ਲੋਕ ਮੰਨਦੇ ਹਨ। ਕਹਿਣ ਲੱਗੇ ਜੀ ਮੈਂ ਤਾਂ ਗੁਰੂ ਨਾਨਕ ਦੇ ਸ਼ਬਦ ਦੀ ਕਮਾਈ ਕਰਦਾ, ਉਹਨਾਂ ਨੂੰ ਪ੍ਰਤੀਤ ਨਾ ਆਵੇ ਕੋਈ ਕਲਾ ਛੱਡ ਦਿੱਤੀ, ਉਹ ਚੀਜ਼ ਨੇ ਆ ਕੇ ਦਬਾ ਲਿਆ, ਮੂਲ ਮੰਤਰ ਪੜ੍ਹੀ ਗਏ, ਅਖੀਰ ਉਹ ਚੀਜ਼ ਆ ਕੇ ਉਲਟੀ ਉਹਦੇ ਤੇ ਪੈ ਗਈ। ਭਾਵ ਇਹ ਮੰਤਰਾਂ ਚੋਂ ਬੜਾ ਮਹਾਨ ਮੰਤਰ, ਇਹਦੇ ਤੇ ਕੋਈ ਦੁਨੀਆਂ ਦਾ ਮੰਤਰ ਜੰਤਰ ਤੰਤਰ ਨਹੀਂ ਚੱਲਦਾ। ਇਹ ਬਚਨ ਮੁਲਕ ਰਾਜ ਜੀ ਨੇ ਦਾਸ ਨੂੰ ਆਪ ਸੁਣਾਇਆ ਸੀ, ਸੋ ਦਾਸ ਤੋਂ ਉਹ ਗੁਰਮੁਖੀ ਵਿਦਿਆ ਵੀ ਪੜ੍ਹਦੇ ਰਹੇ ਕਿ ਮੈਨੂੰ ਗੁਰਮੁਖੀ ਆ ਜਾਏ। ਸੰਸਕ੍ਰਿਤ ਪੜ੍ਹੇ ਸਨ, ਮੈਂ ਗੁਰੂ ਗ੍ਰੰਥ ਬਾਣੀ ਦਾ ਪਾਠ ਕਰਾਂ, ਸੋ ਸਲੇਟ ਤੇ ਅੱਖਰ ਲਿਖਾ ਲੈਣੇ, ਪੜ੍ਹਦੇ ਰਹਿਣਾ। ਬੜੇ ਨਿਤਨੇਮੀ ਪ੍ਰੇਮੀ ਗੁਰਮੁਖ ਪਿਆਰੇ ਬਜ਼ੁਰਗ ਸਨ ਤੇ ਮਹਾਂਪੁਰਸ਼ਾਂ ਦੇ ਪਿਆਰੇ ਪਿਆਰੇ ਬਚਨ ਭਾਈ ਉਹਨਾਂ ਨੇ ਸ਼ਰਵਣ ਕਰਾਉਣੇ। ਇਸ ਤਰ੍ਹਾਂ ਦੇ ਗੁਰਮੁਖ ਮੁਲਕ ਰਾਜ ਪੰਡਿਤ ਸਨ ਜਿਨ੍ਹਾਂ ਦੇ ਮਨ ਵਿਚ ਬੜੀ ਭਾਰੀ ਮਹਾਨ ਸ਼ਰਧਾ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਚਾਨਸੂ ਨਗਰ ਵਿਖੇ ਇਕ ਜੋਤਸ਼ੀ ਸੀ, ਉਹ ਮਹਾਂਪੁਰਸ਼ਾਂ ਦੇ ਚਰਨਾਂ ਚ ਆਇਆ। ਸੋ ਮਹਾਂਪੁਰਸ਼ ਕਹਿਣ ਲੱਗੇ ਜੋਤਸ਼ੀ ਸਾਨੂੰ ਵੀ ਕੁਝ ਦੱਸੋ ਤੇ ਚਰਨੀ ਢਹਿ ਪਿਆ। ਮਹਾਂਪੁਰਸ਼ਾਂ ਨੂੰ ਉਹਦੀਆਂ ਅੰਤਰੀ ਵੀ ਕੁਝ ਵਿਚਾਰਾਂ ਦੱਸੀਆਂ। ਉਹ ਜੋਤਸ਼ੀ ਸਦਾ ਵਾਸਤੇ ਮਹਾਂਪੁਰਸ਼ਾਂ ਦਾ ਪ੍ਰੇਮੀ ਬਣ ਗਿਆ। ਮਹਾਂਪੁਰਸ਼ਾਂ ਨੇ ਕਿਹਾ ਜੋਤਿਸ਼ ਵਿਦਿਆ ਹੈ, ਲੇਕਿਨ ਜੇਕਰ ਇਹਨਾਂ ਚੀਜ਼ਾਂ ਵਿਚ ਦ੍ਰਿੜ ਹੋ ਜਾਈਏ ਤੇ ਪਰਮੇਸ਼ਰ ਦੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੋ ਜਾਵਾਂਗੇ। ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉਪਰ, ਏਕ ਅੰਕਾਰ ਸਗਨ ਅਪਸਗਨ ਤੇ ਸਕੋ ਲਗੈ ਜਿਸ ਚੀਤ ਨਾ ਆਵੈ। ਭਾਈ ਜੋਤਿਸ਼ੀ ਜੀ ਨਾਮ ਜਪੀਏ ਤੇ ਰਾਹੂ ਕੇਤੂ ਕੁਝ ਨਹੀਂ ਕਰਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਪ੍ਰਤਾਪ ਨਾਲ ਬਿਘਨ ਦੂਰ ਹੋ ਜਾਂਦੇ ਹਨ। ਕੋਟ ਬਿਘਨ ਤੇ ਸਲਾਗਤੇ ਜਿਸ ਨੂੰ ਬਿਸਰੈ ਨਾਉ, ਬਿਘਨਾ ਕੋ ਲਾਗਤਾ ਜਾ ਕੇ ਪ੍ਰਭ ਹੈ ਅਰਦਾਸ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਭਾਈ ਕੋਈ ਬਿਘਨ ਨਹੀਂ ਵਿਆਪਦਾ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਉਸ ਜੋਤਿਸ਼ੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਨਾਲ ਜੋੜਨਾ ਕੀਤਾ। ਇਹ ਮਹਾਂਪੁਰਸ਼ਾਂ ਦੇ ਭਾਈ ਚੋਜ ਹੋਇਆ ਕਰਦੇ ਹਨ। ਬੀਬੀ ਅਮਰ ਕੌਰ ਜੀ ਬਾਲ ਵਿਧਵਾ ਤਨੁੱਲੀ ਨਗਰ ਤੋਂ ਹੋ ਗਏ ਸਨ, ਸੋ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਆਏ। ਮਹਾਂਪੁਰਸ਼ਾਂ ਨੇ ਕਿਹਾ ਕਿ ਮੱਝਾਂ ਰੱਖਣੀਆਂ, ਆਪ ਉਨ੍ਹਾਂ ਦੀ ਹਰ ਪੱਖੋਂ ਸੇਵਾ ਕਰਨੀ, ਸੋ ਜਿੰਨਾ ਦੁੱਧ ਦਹੀਂ ਤੇ ਘਿਓ ਹੋਵੇ ਉਹ ਲੰਗਰ ਚ ਪਾਉਣਾ। ਮਾਤਾ ਜੀ ਨੇ ਮਹਾਨ ਲੰਮਾ ਸਮਾਂ ਸੇਵਾ ਕੀਤੀ ਅਤੇ ਮੂਲ ਮੰਤਰ ਦੇ ਬੇਅੰਤ ਚਲੀਸੇ ਕਰਵਾਏ। ਮਾਤਾ ਜੀ ਦੇ ਉੱਤੇ ਬੜੀ ਮਹਾਨ ਕਿਰਪਾ ਹੋਈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਵੱਡਾ ਵੱਡਾ ਦਾੜਾ ਆ ਗਿਆ। ਸਾਰੇ ਨਗਰ ਦੇ ਲੋਕ ਜਤ ਸਤ ਵਾਲਾ ਜੀਵਨ ਥਰ ਥਰ ਕੰਬਦੇ। ਸੋ ਸਥਾਨ ਸੇਵਾ ਕੀ, ਮਾਤਾ ਜੀ ਨੇ ਮਹਾਨ ਸੇਵਾ ਕੀਤੀ, ਨਿਸ਼ਾਨ ਚਲਾਇਆ। ਮਹਾਰਾਜ ਦਾ ਪ੍ਰਕਾਸ਼, ਖੰਡ ਪਾਠ ਸਾਹਿਬ, ਸਹਿਜ ਪਾਠ, ਸਪਤਾਹ ਪਾਠ, ਸੰਪਟ ਪਾਠ, ਗੁਰੂ ਕਾ ਲੰਗਰ 24 ਘੰਟੇ ਜਾਰੀ ਕੀਤਾ। ਐਸੇ ਤਪਸਵੀ ਅਮਰ ਕੌਰ ਜੀ ਸਨ। ਇਸੇ ਨਗਰ ਵਿਚ ਬੀਬੀ ਬੰਤੀ, ਸੋ ਮਹਾਂਪੁਰ ਜਦੋਂ ਡੁੰਬਾ ਤੇ ਜਾ ਕੇ ਤਪੱਸਿਆ ਕਰਦੇ ਸਨ, ਦਰਸ਼ਨ ਕੀਤੇ, ਸੋ ਮਹਾਂਪੁਰਸ਼ਾਂ ਤੇ ਮਹਾਨ ਸ਼ਰਧਾ ਹੋਈ ਦਰਸ਼ਨ ਕਰਨ ਆਉਣਾ। ਉਨ੍ਹਾਂ ਦਿਨਾਂ ਵਿਚ ਬੀਬੀਆਂ ਨੂੰ ਕਾਫੀ ਪਾਬੰਦੀਆਂ ਹੋਇਆ ਕਰਦੀਆਂ ਸਨ। ਸਹੁਰੇ ਨੇ ਤੇ ਪਤੀ ਦੇਵ ਨੇ ਰੋਕਣਾ, ਪਰ ਉਨ੍ਹਾਂ ਨੂੰ ਸਤਸੰਗ ਦਾ ਮੁਹਾਵਰਾ ਬਣ ਗਿਆ ਸੀ। ਆ ਕੇ ਗੁਰਦੁਆਰੇ ਭਾਂਡੇ ਮਾਂਜਣੇ, ਝਾੜੂ ਦੇਣਾ, ਪਸ਼ੂਆਂ ਦਾ ਗੋਹਾ ਚੁੱਕਣਾ, ਉਹ ਸੰਗਤ ਦਾ ਤਿਆਗ ਨਹੀਂ ਕਰ ਸਕਦਾ। ਨਾਮ ਬਾਣੀ ਇਕ ਐਸੀ ਅੰਮ੍ਰਿਤਮਈ ਘੂਟੀ ਹੈ, ਇਸ ਨੂੰ ਪਾਨ ਕੀਤੇ ਬਿਨਾ ਬਚ ਨਹੀਂ ਸਕਦਾ। ਜਿਵੇਂ ਅਮਲੀ ਅਮਲ ਨਾ ਬੜਾ ਮੱਛੀ ਨੀਰ ਨਾ ਹੋਏ, ਜਿਵੇਂ ਮੱਛੀ ਪਾਣੀ ਬਿਨਾ ਨੀ ਬਚਦੀ, ਅਮਲੀ ਅਮਲ ਬਿਨਾ ਨੀ। ਗੁਰੂ ਕਾ ਪਿਆਰਾ ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ, ਭੁਖਤ ਭੁਖੈ ਖਾਏ ਚਲਿਆ ਦੁਖ। ਐਸੀ ਅਵਸਥਾ ਭਾਈ ਬਣ ਜਾਂਦੀ ਹੈ। ਮੈਂ ਰਹਿ ਨਾ ਸਕਾਂ ਬਿਨ ਦੇਖਿਆ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲਿਆ ਜੀਉ। ਸੋ ਕਈ ਵਾਰੀ ਕੁੱਟ ਮਾਰ ਹੋਣੀ, ਪਰ ਮਾਤਾ ਜੀ ਨੇ ਪਰਣ ਅਨੁਸਾਰ ਸੰਗਤ ਦੀ ਸੇਵਾ ਵਿਚ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਤਿਹਾਸ ਦੀ ਕਥਾ ਵਾਰਤਾ ਸੁਣਨੀ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਸੋ ਇਸ ਤਰ੍ਹਾਂ ਬੜੀ ਤਕਲੀਫ ਹੈ। ਕਹਿਣ ਲੱਗੇ ਭਾਈ ਸਾਰਿਆਂ ਦਾ ਇਹ ਸੰਕਟ ਕੱਟਿਆ ਜਾਏਗਾ, ਕੁਝ ਮਿਹਨਤ ਕਰਨੀ ਪਵੇਗੀ, ਉਨ੍ਹਾਂ ਦੇ ਵੀ ਪਾਪ ਕਰਮ ਕੱਟੇ ਜਾਣ। ਫਿਰ ਮਾਤਾ ਜੀ ਨੂੰ ਮੂਲ ਮੰਤਰ ਦੇ ਜਾਪ ਵਿਚ ਬਹਾ ਲਿਆ। 21 ਦਿਨ ਉਪਵਾਸ ਰੱਖਿਆ, ਨਾ ਪਾਣੀ ਤੇ ਨਾ ਅੰਨ। 21ਵੇਂ ਦਿਨ ਸਾਧ ਸੰਗਤ ਜੀ, ਸਹੁਰਾ ਵੀ ਤੇ ਪਤੀ ਵੀ ਬੀਬੀ ਜੀ ਦੇ ਚਰਨਾਂ ਨੂੰ ਡਿੱਗ ਪਏ ਕਿ ਸਾਨੂੰ ਬਖਸ਼ ਦੇ, ਤੇਰੇ ਵਿਚ ਸਚਾਈ ਸੀ। ਕਿ ਕਹਿਣ ਲੱਗੇ ਮਹਾਂਪੁਰਖ ਬਖਸ਼ਣਗੇ। ਫਿਰ ਮਹਾਂਪੁਰਸ਼ਾਂ ਕੋ ਆਏ, ਕਹਿਣ ਲੱਗੇ ਦੱਸੋ ਭਾਈ, ਫਿਰ ਬੀਬੀ ਜੇ ਕੋਈ ਮਾੜੇ ਪਾਸੇ ਜਾਵੇ ਫਿਰ ਤਾਂ ਰੋਕੋ, ਤੇ ਤੁਸੀਂ ਗੁਰੂ ਕੇ ਦੀਵਾਨ ਸੰਗਤ ਵਿਚ ਸੇਵਾ ਤੋਂ ਸਿਮਰਨ ਤੋਂ ਰੋਕਦੇ ਹੋ। ਉਹ ਵੀ ਸਦਾ ਵਾਸਤੇ ਭਾਈ ਗੁਰੂ ਕੇ ਪਿਆਰੇ ਬਣ ਗਏ। ਇਸ ਤਰ੍ਹਾਂ ਜਿਹੜੀਆਂ ਬੀਬੀਆਂ ਦ੍ਰਿੜਤਾ ਦੇ ਨਾਲ ਸੰਗਤ ਦੀ ਸੇਵਾ, ਗੁਰਸਥਾਨਾਂ ਦੀ ਸੇਵਾ, ਮਹਾਂਪੁਰਸ਼ਾਂ ਦੀ ਸੇਵਾ, ਬਾਣੀ ਪੜ੍ਹਦੀਆਂ ਹਨ ਅਤੇ ਇਸ ਤਰ੍ਹਾਂ ਨਾਮ ਦਾ ਅਭਿਆਸ ਕਰਦੀਆਂ ਹਨ, ਉਨ੍ਹਾਂ ਦੇ ਸਹੁਰੇ ਪਤੀ ਪਰਿਵਾਰ ਦੇ ਜੀ ਵੀ ਭਾਈ ਬਾਣੀ ਦੇ ਪ੍ਰਤਾਪ ਨਾਲ ਬਦਲ ਜਾਂਦੇ, ਗੁਰਸਿੱਖੀ ਵਿਚ ਦ੍ਰਿੜ ਹੋ ਜਾਂਦੇ। ਐਸੀਆਂ ਜਿਹੜੀਆਂ ਬੀਬੀਆਂ ਉਹ ਆਪ ਵੀ ਤੇ ਆਪਣੇ ਪਰਿਵਾਰ ਦੇ ਜੀਵਨ ਨੂੰ ਵੀ ਬਦਲ ਦਿੰਦੀਆਂ ਹਨ। ਮਹਾਂਪੁਰਸ਼ਾਂ ਦੇ ਪਾਸ ਕਈ ਵਾਰੀ ਮਸਤਾਨੇ ਦਾਨੇ ਬੈਂਤ ਇਕੱਠੇ ਹੋ ਜਾਂਦੇ ਸਨ, ਉਹ ਆਪਣੀ ਇੱਛਾ ਦੇ ਬਚਨ ਬੋਲਦੇ ਸਨ, ਉਹ ਆਲ ਪਤਾਲ ਮੂੰਹ ਬੋਲਦੇ ਜਿਉਂ ਪੀਤੇ ਮਦ ਮਦ ਵਾਲੇ। ਸਰਦਾਰ ਰਾਜਾ ਸਿੰਘ ਜੀ ਹਰਖੁਆਲ ਲੰਬੜਦਾਰ ਜੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਪੜ੍ਹੇ ਲਿਖੇ ਸੱਜਣ ਰੱਖਿਆ ਕਰੋ, ਧੀਆਂ ਭੈਣਾਂ ਉਹਦੀਆਂ ਖੁੱਲੇ ਬਚਨ ਬੋਲਦੇ। ਮਹਾਂਪੁਰਸ਼ਾਂ ਨੇ ਕਿਹਾ, ਰਾਜਾ ਸਿੰਘ ਇਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਨੂੰ ਤੂੰ ਕੀ ਸਮਝ ਸਕਦਾ, ਇਹਨਾਂ ਨੂੰ ਅਸੀਂ ਆਪਣੇ ਦਿਲ ਤੇ ਇਹਨਾਂ ਦਾ ਪਿਆਰ ਬਿਠਾਇਆ ਹੋਇਆ, ਜੇ ਭਾਈ ਤੁਹਾਨੂੰ ਲੋਕ ਇਲਾਜ ਹੈ ਅਸੀਂ ਕਿਸੇ ਨੂੰ ਕੋਈ ਇਸ਼ਤਿਹਾਰ ਜਾਂ ਨਿਉਂਦੇਬਾਜ਼ੀ ਨਹੀਂ ਕਰਦੇ, ਆਇਆ ਕਰੋ ਜਾਂ ਨਾ ਆਇਆ ਕਰੋ, ਇਹ ਮਸਤਾਨੇ ਦਾਨੇ ਜੇ ਧਰਮ ਸਥਾਨਾਂ ਤੇ ਨਹੀਂ ਰਹਿ ਸਕਦੇ, ਤੁਸੀਂ ਗ੍ਰਹਿਸਥੀ ਘਰਾਂ ਚ ਵੀ ਨਹੀਂ ਸੰਭਾਲ ਸਕਦੇ, ਕਿੱਥੇ ਜਾਣ? ਇਹਨਾਂ ਵਾਸਤੇ ਤੇ ਅਸਥਾਨ ਬਣਾਏ ਵਿਅੰਗਮ ਲੋਕਾਂ ਲਈ, ਜਿੱਥੇ ਬਹਿ ਕੇ ਇਹ ਆਨੰਦ ਪ੍ਰਸੰਨਤਾ ਦੇ ਨਾਲ ਭਾਈ ਰਹਿ ਸਕਣ। ਨਗਨ ਫਿਰਤਰਾਉਂਗੀ ਕਹਿ ਸੋਭਾ ਪਾਵੈ, ਪਾਠ ਟੰਬਰ ਵਿਰਥਿਆ ਸਾਗਤ ਉਡਾਵੈ, ਭਗਤ ਜਨਾ ਕਾ ਲੂਗਰਾ ਉੜ ਨਗਨ ਨਾ ਹੋਈ, ਸਾਗਤ ਸਿਰ ਪੌਰੇ ਸਮੀ ਪਹਿਰਤ ਪਦ ਖੋਈ, ਸਾਗਤ ਸਿਉ ਮੁਖ ਜੋਰਿਆ ਅਧ ਵਿਚੋਂ ਟੂਟੈ, ਹਰਜਨ ਕੀ ਸੇਵਾ ਜੋ ਕਰੈ ਇਹ ਉਤੈ ਛੂਟੈ। ਇਹ ਭਾਈ ਗੁਰਮੁਖ ਪਿਆਰੇ ਹਨ, ਇਹਨਾਂ ਦੀ ਬਾਹਰ ਦੀ ਬਾਣੀ ਸ਼ਹਿਦ ਦੀ ਮੱਖੀ ਦਾ ਡੰਗ ਨਹੀਂ ਵੇਖੀਦਾ, ਉਹ ਜਿਹੜਾ ਸ਼ਹਿਦ ਮਿੱਠਾ ਬਣਾਉਂਦੀ ਉਹ ਵੇਖੀਦਾ। ਇਹ ਮਹਾਂਪੁਰਸ਼ਾਂ ਨੇ ਜਾਣ ਕੇ ਮਤਵਾਲੀ ਕਿਰਿਆ ਧਾਰ ਲੈਂਦੇ ਹੈ ਕਿ ਸੰਸਾਰੀ ਲੋਕ, ਇੱਛਾ ਵਾਲੇ ਲੋਕ, ਕੋਈ ਆ ਕੇ ਸੱਟਾ ਪੁੱਛਦਾ, ਕੋਈ ਕੁਝ ਪੁੱਛਦਾ, ਦੁਖੀ ਕਰਦੇ ਹੈ। ਇਸ ਤਰ੍ਹਾਂ ਦਾ ਬਚਨ ਬੋਲਦੇ ਹੈ ਕਿ ਲੋਕ ਸਾਡੇ ਨੇੜੇ ਆਉਣ, ਉਹੀ ਆਉਣ ਜਿਹੜੇ ਸ਼ਰਧਾਲੂ ਰੱਬ ਦੇ ਪਿਆਰੇ, ਭਜਨ ਵਿਚ ਵਿਘਨ ਨਾ ਪੈਦਾ ਹੋਵੇ। ਭਾਈ ਅਸੀਂ ਇਹਨਾਂ ਨੂੰ ਨਹੀਂ ਰੋਕ ਸਕਦੇ, ਇਹ ਸਥਾਨ ਹੀ ਮਸਤਾਨਿਆਂ ਦਾਨਿਆਂ ਦੀਵਾਨਿਆਂ ਵਾਸਤੇ ਹੈ। ਸੋ ਭਾਈ ਰਾਜਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਖਿਮਾ ਕਰਨੇ, ਇਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਬਾਰੇ ਆਪ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਸੋ ਮਾਤਾ ਦਇਆ ਕੌਰ, ਇਹ ਗਿਆਨੀ ਅਮਰ ਸਿੰਘ ਜੀ ਜੋ ਸੰਤ ਬਿਲਾਸਪੁਰ ਵਾਲਿਆਂ ਦੇ ਵਿਦਿਆਰਥੀ ਸਨ, ਗਿਆਨੀ ਅਮਰ ਸਿੰਘ ਬੜੇ ਵਿਦਵਾਨ ਸਨ ਹਰਖੁਆਲ ਡੇਰੇ, ਉਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੰਬਾ ਸਮਾਂ ਤੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਦੀ ਕਥਾ ਕਰਕੇ ਸੇਵਾ ਨਿਭਾਈ, ਫਿਰ ਰਾਜਪੁਰ ਭਾਈਆਂ ਵਿਖੇ ਆਪਣਾ ਸਥਾਨ ਕਾਇਮ ਕੀਤਾ ਸੀ, ਉਥੇ ਸਰੀਰ ਛੱਡਿਆ। ਉਥੇ ਦਾ ਪ੍ਰਬੰਧ ਸੰਤ ਬਾਬਾ ਮੇਲਾ ਸਿੰਘ ਜੀ, ਮਹਾਨ ਮੰਡਲੇਸ਼ਰ ਵਿਦਵਾਨ ਬੰਗਿਆਂ ਵਾਲੇ, ਜਿਨ੍ਹਾਂ ਨੇ ਬੇਅੰਤ ਵਿਦਿਆਰਥੀ ਸੋ ਗੁਰੂ ਘਰ ਦੇ ਤਿਆਰ ਕੀਤੇ, ਉਨ੍ਹਾਂ ਦੇ ਮੁੱਖ ਸੇਵਾਦਾਰ ਸੰਤ ਮਲਕੀਤ ਸਿੰਘ ਜੀ ਜੋ ਵਿਦਵਾਨ ਹਨ, ਸੋ ਨਿਰਮਲ ਮੰਡਲ ਦੇ ਭਾਈ ਸੇਵਾਦਾਰ ਹਨ, ਸੋ ਉਹ ਇਸ ਸਥਾਨ ਦਾ ਪ੍ਰਬੰਧ ਸੇਵਾ ਸੰਭਾਲ ਕਰਦੇ ਹਨ। ਸੰਤ ਗਿਆਨੀ ਅਮਰ ਸਿੰਘ ਜੀ ਪਟਿਆਲੇ ਜ਼ਿਲ੍ਹੇ ਚ ਲੈਲਾ ਨਗਰ ਤੋਂ ਸਨ, ਇਨ੍ਹਾਂ ਦੀ ਭੈਣ ਜੀ ਬੀਬੀ ਦਇਆ ਕੌਰ। ਸੋ ਹਜੂਰ ਸਾਹਿਬ ਜਦੋਂ ਮਹਾਂਪੁਰਸ਼ ਗਏ ਤੇ ਉਥੇ ਮਹਾਂਪੁਰਸ਼ਾਂ ਦੀ ਸ਼ਰਨ ਗ੍ਰਹਿਣ ਕੀਤੀ। ਬੀਬੀ ਜੀ ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੀ ਸੇਵਾ ਵਿਚ ਰਹੇ ਤੇ ਬੀਬੀ ਜੀ ਦਾ ਗਾਲੀ ਗਲੋਚ ਸਭਾ ਵਿਚ ਉੱਚੇ ਨੀਵੇਂ ਬਚਨ ਕਰਦੇ ਨੇ। ਸੋ ਇਕ ਵਾਰੀ ਬੀਬੀ ਬੰਤੀ ਜੀ ਨੇ ਬੇਨਤੀ ਕੀਤੀ, ਮਹਾਰਾਜ ਬੀਬੀ ਦਇਆ ਕੌਰ ਬਹੁਤ ਖੁੱਲੇ ਬਚਨ ਬੋਲਦੀ, ਸਾਡੇ ਦੇਰ ਜੇਠ ਬੈਠੇ ਹੁੰਦੇ ਲਾਹ ਕੇ ਰੱਖ ਦਿੰਦੀ। ਮਹਾਂਪੁਰਸ਼ਾਂ ਨੇ ਕਿਹਾ, ਭਾਈ ਇਹ ਤਾਂ ਲੋਕ ਇਲਾਜ ਹੈ, ਇੱਥੇ ਤੇ ਇਹੋ ਜਿਹਾ ਬਚਨ ਸੁਣਨੇ ਪੈਣੇ। ਮਨ ਦਾ ਉਦੋਂ ਵੀ ਪਤਾ ਲੱਗਦਾ ਕਿੱਥੇ ਕੁ ਖੜਾ ਜਦੋਂ ਅਗਲੇ ਦਾ ਕੌੜਾ ਬਚਨ ਸੁਣ ਕੇ ਸਹਾਰ ਲਈਏ। ਖਾਦ ਹੋ ਧਰਤੀ ਸਹਿ ਕਾਟ ਕੂਟ ਬਨ ਰਾਏ, ਕਟੂ ਬਚਨ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ, ਇੱਥੇ ਦਾ ਖੇਮਾ ਧਨ ਭਾਈ ਗ੍ਰਹਿਣ ਕਰਨਾ ਪੈਣਾ ਹੈ। ਸੋ ਇਸੇ ਪ੍ਰਕਾਰ ਬੀਬੀ ਜੀ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਪੰਜ ਪੰਜ ਸੁਖਮਨੀ ਸਾਹਿਬ ਇੱਕ ਗਲਤ ਭਾਰ ਖੜ ਕੇ ਕਰਨੇ। ਸੋ ਬੜੀ ਬਖਸ਼ਿਸ਼। ਸੋ ਸੰਤ ਸੰਮੇਲਨ ਪਟਿਆਲੇ ਕਰਾਇਆ, ਦੁਨੀਆਂ ਭਰ ਦੇ ਸਾਰੇ ਸਾਧੂ, ਨਿਰਮਲ ਪੰਚਾਇਤੀ ਅਖਾੜਾ ਤੇ ਹੋਰ ਵੱਡੇ ਵੱਡੇ ਮਹਾਂਪੁਰਸ਼ ਉਥੇ ਆਏ ਸਨ। ਬਾਬਾ ਜਵਾਲਾ ਸਿੰਘ ਜੀ ਇਸ ਸੰਤ ਸਮਾਗਮ ਦੇ ਪ੍ਰੈਜੀਡੈਂਟ ਸਨ। ਸੋ ਸਾਧ ਸੰਗਤ ਜੀ ਤੇ ਸੁੰਦਰ ਦਾਸ ਤੇ ਅਮਰ ਸਿੰਘ ਮਹੀਆਂ ਵਾਲਾ ਉਥੇ ਪਹੁੰਚ ਗਏ। ਮਹਾਂਪੁਰਸ਼ ਕਹਿਣ ਲੱਗੇ, ਇੱਥੇ ਤਾਂ ਰਾਜੇ ਵੱਲੋਂ ਬੜਾ ਪ੍ਰਬੰਧ ਸੀ, ਆਮ ਨੂੰ ਅੰਦਰ ਨਹੀਂ ਸੀ ਆਉਣ ਦਿੰਦੇ, ਤੂੰ ਸੁੰਦਰ ਕਿਵੇਂ ਆ ਗਿਆ? ਸੋ ਭੋਲਾ ਭਾਲਾ ਕਹਿਣ ਲੱਗਾ, ਜੀ ਆਪ ਜਿੱਥੇ ਜਾਂਦੇ ਹੋ ਮੈਨੂੰ ਤੁਹਾਡਾ ਮੁਸ਼ਕ ਆ ਜਾਂਦਾ। ਇਹ ਨਹੀਂ ਕਿ ਵਾਸ਼ਨਾ ਸੁਗੰਧੀ ਭਾਵ ਅੰਦਰ ਤਾਂ ਇਹੀ ਬਚਨ ਸੀ, ਜੇ ਬਾਹਰੋਂ ਭੁਲ ਚੁੱਕ ਬੋਲਦੇ ਭੀ ਖਰੇ ਹਨ ਭਾਣੇ। ਐਸੀ ਅਵਸਥਾ ਵਾਲਾ ਭਾਈ ਸੀ ਉਹ ਕਿੰਗ ਵਜਾ ਕੇ ਗੁਰੂ ਕਾ ਜਸ ਕਰਨਾ। ਸੋ ਮਹਾਂਪੁਰਸ਼ ਇਨ੍ਹਾਂ ਮਸਤਾਨਿਆਂ ਦਾਨਿਆਂ ਤੇ ਮਹਾਨ ਪ੍ਰਸੰਨਤਾ ਰੱਖਦੇ ਸਨ। ਬਾਬਾ ਮਸਤ ਭਗਤ ਸਿੰਘ, ਸੰਤ ਪ੍ਰੇਮ ਸਿੰਘ, ਸੰਤ ਨਗੀਨਾ ਸਿੰਘ, ਸੰਤ ਗਜਨ ਸਿੰਘ ਜੀ, ਇਨ੍ਹਾਂ ਨੂੰ ਕੁਝ ਪ੍ਰੇਮੀਆਂ ਵੱਲੋਂ ਹਰ ਮਾਹਵਾਰ ਦੇ ਕੁਝ ਰੁਪਏ ਲਵਾਏ ਹੋਏ ਸਨ ਤਾਂ ਜੋ ਇਨ੍ਹਾਂ ਦੀ ਕਿਰਿਆ ਵਿਚ ਕਿਸੇ ਪ੍ਰਕਾਰ ਦੀ ਕੋਈ ਵਖੇਪਤਾ ਨਾ ਹੋਵੇ। ਇਹ ਮਹਾਂਪੁਰਸ਼ਾਂ ਦੇ ਭਾਈ ਚੋਜ ਹੋਇਆ ਕਰਦੇ ਸਨ। ਸੋ ਇਸ ਤਰ੍ਹਾਂ ਮਾਤਾ ਫਲੌਰ ਜੀ ਉਥੇ ਜਾਣਾ, ਉਨ੍ਹਾਂ ਦੇ ਦਰਸ਼ਨ ਕਰਨੇ, ਇਸ ਤਰ੍ਹਾਂ ਲੁਧਿਆਣੇ ਬਾਣ ਵੱਟਣਾ ਫਕੀਰ ਬਾਬਾ ਫੂਸ ਤੇ ਮਾਤਾ ਚੰਦੋ ਰਾਣੇ। ਮਹਾਂਪੁਰਸ਼ ਪਰਮਾਇਆ ਕਰਦੇ ਸਨ ਤਪੱਸਿਆ ਕਾਲ ਵਿਚ ਬਾਣੀ ਪੜਦਿਆਂ ਅਰਖ ਵਾਲੋਂ ਤੁਰ ਪੈਣਾ, ਰਾਤੇ ਰਾਤ ਲੁਧਿਆਣੇ ਪਹੁੰਚ ਜਾਣਾ। ਮਾਤਾ ਜੀ ਵੀ ਬ੍ਰਹਮ ਗਿਆਨੀ ਸਨ, ਬਾਬਾ ਫੂਸ ਜੀ ਵੀ ਬ੍ਰਹਮ ਗਿਆਨੀ। ਉਥੇ ਮਹਾਂਪੁਰਸ਼ਾਂ ਦੇ ਕੋਲ ਜਾਣਾ, ਸਤਸੰਗ ਦੇ ਬਚਨ ਵਿਲਾਸ ਆਦਿਕ ਕਰਨੇ। ਇਹ ਮਹਾਂਪੁਰਸ਼ ਵੀ ਅਲਵੇਲੀ ਅਵਸਥਾ ਦਾ ਸੀ ਤੇ ਮਾਤਾ ਜੀ ਭਾਈ ਬਦੇ ਸਨ। ਸੋ ਆਪਣੀ ਕਿਰਿਆ ਵਿਚ ਮਸਤ ਰਹਿਣਾ, ਅਲਵੇਲੀ ਅਵਸਥਾ ਹੀ ਰਹਿਣਾ, ਰੰਗ ਹੱਸੇ ਰੰਗ ਰੋਵੈ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਹੇ। ਥਰ ਥਰ ਲੋਕ ਕੰਬਦੇ ਸਨ ਕਿ ਜੋ ਬਚਨ ਬੋਲ ਦਿੰਦੇ ਹਨ ਉਹ ਪੂਰਾ ਹੋ ਜਾਂਦਾ ਹੈ। ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ। ਇਸ ਤਰ੍ਹਾਂ ਦੀ ਕਿਰਿਆ ਇਕ ਵੇਰੀ ਸੰਤ ਗੁਰਬਖਸ਼ ਸਿੰਘ ਜੀ, ਜੋ ਸੰਤ ਬਾਬਾ ਗੁਲਾਬ ਸਿੰਘ ਜੀ ਮਹਾਨ ਵਿਦਵਾਨ, ਜਿਨ੍ਹਾਂ ਨੇ ਮਾਲਵੇ ਦੇ ਇਲਾਕੇ ਚ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ, ਵਿਦਿਆਰਥੀ ਪੜਾਏ। ਸੋ ਘੋਲੀਏ ਨਗਰ ਵੀ ਉਨ੍ਹਾਂ ਦਾ ਸਥਾਨ ਸੀ ਅਤੇ ਮੋਗੇ ਵੀ ਸਥਾਨ ਹੈ। ਇੱਥੇ ਸੰਤ ਗੁਰਬਖਸ਼ ਸਿੰਘ ਜੀ ਸੇਵਾ ਕਰਦੇ ਸਨ, ਜੋ ਬਾਬਾ ਜਵਾਲਾ ਸਿੰਘ ਜੀ ਦੇ ਬੜੇ ਪਿਆਰੇ ਸਨ। ਸਰੀਰ ਵਿਚ ਕੋਈ ਰੋਗ ਆ ਗਿਆ, ਬਰਾਗ ਵਿਚ ਰੋਂਦੇ ਹਨ ਕਿ ਲੰਮਾ ਸਮਾਂ ਹੋਇਆ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਨਹੀਂ ਹੋਏ, ਕਿਤੇ ਦਰਸ਼ਨ ਹੋਣ ਸੰਕਟ ਕੱਟਿਆ ਜਾਏ, ਪਤਾ ਨਹੀਂ ਪਰਾ ਰੱਬ ਰੂਪੀ ਕਿਹੜਾ ਕਰਮ ਹੈ। ਸੋ ਮਹਾਂਪੁਰਸ਼ ਉਨ੍ਹਾਂ ਦੀ ਉਨਤਰੀ ਵੀ ਅਰਦਾਸ ਨੂੰ ਅਨੁਭਵ ਕਰਦੇ ਹੋਏ ਸੋ ਅੰਤਰਜਾਮਤਾ ਨਾਲ ਉਥੇ ਪਹੁੰਚੇ। ਸੰਤ ਗੁਰਬਖਸ਼ ਸਿੰਘ ਜੀ ਨੂੰ ਕਹਿਣ ਲੱਗੇ, ਘਬਰਾਓ ਨਾ, ਗੁਰੂ ਕਾਲ ਪੁਰਖ ਕਿਰਪਾ ਕਰਨਗੇ। ਇੱਥੇ ਮਹਾਂਪੁਰਸ਼ਾਂ ਦੇ ਦੁੱਖ ਦੀ ਨਿਵਿਰਤੀ ਲਈ ਦਸਮ ਗ੍ਰੰਥ ਜੀ ਦਾ ਵਿਧੀ ਪੂਰਵਕ ਅਖੰਡ ਪਾਠ ਸਾਹਿਬ ਕੀਤਾ। ਸੋ ਜਿੱਥੇ ਕਿਸੇ ਦੈਂਤ ਦਾ ਸਿਰ ਵੱਢਿਆ ਉਥੇ ਫਿਰ ਗੰਨੇ ਦੀਆਂ ਪੂਰੀਆਂ ਸਿੰਘਾਂ ਤੋਂ ਕਟਾਈ ਜਾਣੀਆਂ। ਵਿਧੀ ਪੂਰਵਕ ਮਰਜਾਦਾ ਨਾਲ ਦਸਮ ਗ੍ਰੰਥ ਦਾ ਪਾਠ ਕੀਤਾ। ਜਦੋਂ ਪਾਠ ਭਾਈ ਹਕੈਤਾਂ ਤੇ ਆਇਆ, ਭਾਈ ਗੁਰਬਖਸ਼ ਸਿੰਘ ਨੂੰ ਕਹਿਣ ਲੱਗੇ, ਹੁਣ ਸੁਰਤੀ ਮੂਲ ਮੰਤਰ ਜਾਂ ਗੁਰਮੰਤਰ ਵਿਚ ਜੋੜ ਲਓ, ਤੁਹਾਡਾ ਸੰਕਟ ਕੱਟਿਆ ਗਿਆ ਤੇ ਹੁਣ ਮਹਾਰਾਜ ਦੇ ਚਰਨਾਂ ਵਿਚ ਅਭੇਦ ਅਵਸਥਾ ਪ੍ਰਾਪਤ ਕਰੋ। ਜਦੋਂ ਇਧਰ ਭੋਗ ਪਿਆ, ਸੰਤ ਗੁਰਬਖਸ਼ ਸਿੰਘ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਜੀ ਮੈਨੂੰ ਸ਼ਹੀਦ ਸਿੰਘ ਲੈਣ ਆ ਗਏ ਹਨ, ਹੁਣ ਮੈਂ ਜਾ ਰਿਹਾ ਹਾਂ। ਉਸ ਵੇਲੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਕਿ ਆਪ ਜੀ ਨੇ ਮੇਰਾ ਸੰਕਟ ਕੱਟ ਕੇ ਅੰਤ ਸਮੇਂ ਵੇਲੇ ਮੈਨੂੰ ਦਰਸ਼ਨ ਵੀ ਹੋਏ ਤੇ ਕਲਿਆਣ ਵੀ ਦੇ ਰਹੇ ਹੋ, ਮਹਾਨ ਧੰਨਵਾਦ ਕੀਤਾ ਅਤੇ ਫਤਿਹ ਬੁਲਾਈ। ਨਾਲ ਹੀ ਭਾਈ ਸੁਹਾਸ ਨਿਕਲ ਗਏ। ਸੋ ਇਸ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਸ਼ਰਧਾ ਭਗਤੀ ਧਾਰਦੇ ਮਹਾਂਪੁਰਸ਼ ਉਨ੍ਹਾਂ ਦੀ ਭਾਈ ਲੋਕ ਪ੍ਰਲੋਕ ਚ ਬਾਂਹ ਫੜਦੇ ਹਨ ਅਤੇ ਲਾਜ ਰੱਖਦੇ ਹਨ। ਕਚੜਿਆਂ ਸਿਉ ਤੋੜ ਢੂੰਡ ਸੰਤ ਸਜਣ ਪੱਕੇ, ਉਹ ਜਵੰਦੇ ਵਿਛੜੇ ਉਹ ਮਾਇਆ ਨਾ ਜਾਹੀ ਛੋੜ। ਜਦੋਂ ਡਸਕੇ ਦਾ ਮੋਰਚਾ ਲੱਗਿਆ, ਸੰਤ ਗੁਰਬਖਸ਼ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ, ਮਸਤੂਆਂ ਵਾਲਿਆਂ ਦੇ ਸੇਵਕ, ਧੰਨ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਤੇਜਾ ਸਿੰਘ ਡਬਲਐਮਏ ਦੀ ਪ੍ਰੇਰਣਾ ਦੁਆਰਾ ਪੰਡਿਤ ਮਦਨ ਮੋਹਨ ਮਾਲਵੀਏ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਹੋਇਆ ਕਾਸ਼ੀ ਵਿਚ ਅਖੰਡ ਪਾਠ ਸਾਹਿਬ ਕਰਕੇ ਤੇ ਕੀਰਤਨ ਦਰਬਾਰ ਲਾਇਆ ਅਤੇ ਸਾਧ ਸੰਗਤ ਜੀ ਮਹਾਂ ਵਿਸ਼ਵ ਵਿਦਿਆਲੇ ਦਾ ਨੀਂਹ ਪੱਥਰ ਪੰਜਾਂ ਪਿਆਰਿਆਂ ਦੁਆਰਾ ਪੰਜ ਸੋਨੇ ਦੀਆਂ ਇੱਟਾਂ ਰੱਖ ਕੇ ਰੱਖਿਆ, ਜਿਹੜਾ ਸ਼ਿਲਾਲੇਖ ਮਹਾਂਪੁਰਸ਼ਾਂ ਦੇ ਨਾਮ ਤੇ ਅੱਜ ਤੱਕ ਹੈ। ਜਾਰਜ ਪੰਜਮ ਆਇਆ ਸੋ ਮਹਾਰਾਜਾ ਪਟਿਆਲਾ ਦੀ ਬੇਨਤੀ ਤੋਂ ਗਏ ਤੇ ਜਾਰਜ ਪੰਜਮ ਨੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ। ਜਿਲੇ ਸੋ ਜਲੂਸ ਸੀ ਤੇ ਹਾਥੀ ਤੇ ਮਹਾਰਾਜ ਪ੍ਰਕਾਸ਼ ਹੋਏ ਬਾਬਾ ਅਤਰ ਸਿੰਘ ਚੌਰ ਦੀ ਸੇਵਾ ਅਤੇ ਜਾਰਜ ਪੰਜ ਨੇ ਕਿਹਾ, ਕੌਣ ਹਨ? ਕਹਿਣ ਲੱਗੇ, ਸਿੱਖਾਂ ਦੇ ਪਾਦਰੀ। ਕਹਿੰਦੇ, ਭਾਈ ਕੁਲ ਆਲਮ ਦੇ ਪਾਦਰੀ, ਐਸੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜਿਨ੍ਹਾਂ ਦੀ ਅਤਰ ਵਾਂਗੂ ਸਾਰੀ ਦੁਨੀਆਂ ਤੇ ਸੁਗੰਧੀ ਫੈਲੀ। ਇਹ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਸੇਵਕ, ਬਾਬਾ ਅਤਰ ਸਿੰਘ ਮਸਤੂਆਂ ਵਾਲੇ, ਬਾਬਾ ਅਤਰ ਸਿੰਘ ਅਤਲੇ ਵਾਲੇ, ਬਾਬਾ ਅਤਰ ਸਿੰਘ ਘੁਣਸਾਂ ਵਾਲੇ, ਬਾਬਾ ਅਤਰ ਸਿੰਘ ਸਾਹਿਬ ਰੇਰੂ ਸਾਹਿਬ ਵਾਲੇ, ਬੜਾ ਜਸ ਪ੍ਰਾਪਤ ਕੀਤਾ। ਅਤਰ ਵਾਂਗੂ ਸੁਗੰਧੀ ਦੁਨੀਆਂ ਤੇ ਮਹਾਂਪੁਰਸ਼ਾਂ ਦੀ ਫੈਲੀ, ਨਾਮ ਬਣਦੀ ਖੁਸ਼ਬੋ ਫਲਾਈ। ਐਸੇ ਭਾਈ ਮਹਾਂਪੁਰਸ਼ ਉਨ੍ਹਾਂ ਦੇ ਸੇਵਕ ਸੰਤ ਗੁਰਬਖਸ਼ ਸਿੰਘ ਜੀ, ਸੋ ਆਪਣੇ ਟਾਂਗਰੇ ਵਾਲੇ ਤੇ ਦੁਆਬੇ ਘੜਿਆਲ ਨਗਰ ਵੀ ਕੁਟੀਆ ਪਾ ਕੇ ਤਪੱਸਿਆ ਕਰਦੇ ਰਹੇ। ਅਤੇ ਇੱਥੇ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਵੀ ਪਾਵਨ ਪਵਿੱਤਰ ਚਰਨ ਪਾਏ, ਕੀਰਤਨ ਹੋਇਆ। ਸੋ ਸਾਧ ਸੰਗਤ ਜੀ, ਸੰਤ ਬਾਬਾ ਮਗਰ ਸਿੰਘ ਸਾਹਿਬ ਜੀ ਦੇ ਸੇਵਕ ਵੀ ਇਸ ਨਗਰ ਵਿਚ ਸਨ। ਸੰਤ ਈਸ਼ਰ ਦਾਸ ਜੀ ਕੀਸਾ ਪੰਥੀ ਕਬੀਰ ਪੰਥੀ ਮਹਾਂਪੁਰਖ ਇਸ ਨਗਰ ਦੇ। ਸੋ ਮੇਘੋਵਾਲ ਉਨ੍ਹਾਂ ਨੇ ਡੇਰਾ ਬਣਾ ਕੇ ਮਹਾਂ ਬਾਬਾ ਜਵਾਲਾ ਸੱਸਿਆ ਕੀਤੀ। ਬਾਬਾ ਜਵਾਲਾ ਸਿੰਘ ਜੀ ਦੇ ਮਹਾਨ ਪ੍ਰੇਮੀ ਸਨ। ਇਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਜੀ, ਸੋ ਜੱਬੜ ਮਾਨਕੋਟ ਡਰੋਲੀ ਵਾਲੇ, ਸੋ ਸੰਤ ਬਾਬਾ ਮਹਿੰਦਰ ਸਿੰਘ ਜੀ ਕਾਲੀ ਕੰਬਲੀ ਆਲੇ ਜੋ ਇਸ ਇਲਾਕੇ ਚ ਪ੍ਰਚਾਰ ਕਰਦੇ ਸਨ, ਸੋ ਉਨ੍ਹਾਂ ਨਾਲ ਜੋਤ ਸਿੰਘ ਨੇ ਕਈ ਵਾਰੀ ਪ੍ਰੇਰਣਾ ਕੀਤੀ ਸੀ ਬਾਬਾ ਜਵਾਲਾ ਸਿੰਘ ਪਾਸ ਆਓ। ਸੋ ਬਾਬਾ ਭਾਗ ਸਿੰਘ ਨੇ ਕਿਹਾ ਸੀ ਕਿ ਤੁਹਾਨੂੰ ਤੋਹਫਾ ਦੇ ਰਹੇ ਹਾਂ, ਗੱਜ ਕੇ ਬੋਲੋ ਸਾਧਨ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਦੋਂ ਤੋਂ ਬਾਬਾ ਮਹਿੰਦਰ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਦੇ ਅਰਦਲ ਵਿਚ ਰਹਿੰਦੇ ਰਹੇ। ਉਨ੍ਹਾਂ ਦਾ ਜਨਮ ਨਗਰ ਲੁਧਿਆਣੇ ਜ਼ਿਲ੍ਹੇ ਸਮਰਾਲਾ ਤਹਿਸੀਲ ਲਖਣ ਕੇ ਆਪਣੇ ਪਿੰਡ ਹੈ। ਉਥੇ ਵੀ ਮਹਾਂਪੁਰਸ਼ਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ। ਮਹਾਂਪੁਰਸ਼ਾਂ ਦੀ ਮਾਤਾ ਦੇ ਦਰਸ਼ਨ ਕੀਤੇ, ਅਖੰਡ ਪਾਠ ਸਾਹਿਬ ਤੇ ਲੰਗਰ ਭੰਡਾਰਾ ਹੋਇਆ। ਮਹਾਂਪੁਰਸ਼ਾਂ ਦੇ ਨਾਲ ਦੇ ਪੁਰਾਤਨ ਪਾਠੀ ਅਤੇ ਪੁਰਾਣੇ ਗਵੱਈਏ ਵੀ ਆਏ, ਕੀਰਤਨ ਹੋਇਆ। ਸੋ ਇਸ ਨਗਰ ਚ ਘੜਿਆਲ ਨਗਰ ਚੋ ਸੰਤ ਗੁਰਬਖਸ਼ ਸਿੰਘ ਤੇ ਟਾਂਗਰਾ ਜੋ ਅੱਡਾ ਹੈ ਅੰਮ੍ਰਿਤਸਰ ਨੂੰ ਜਾਂਦੇ ਆ, ਇੱਥੇ ਰਹੇ। ਜਦੋਂ ਡਸਕੇ ਦਾ ਮੋਰਚਾ ਲੱਗਿਆ, ਉਸ ਵੇਲੇ ਸਿੱਖ ਪੰਥ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜ ਸਿੰਘ ਜਿਨ੍ਹਾਂ ਨੂੰ ਸਿੱਖਾਂ ਦੇ ਬੇਤਾਜ ਬਾਦਸ਼ਾਹ ਕਿਹਾ ਸਨ। ਸੋ ਡਸਕਾ ਸਿਆਲਕੋਟ ਦੀ ਤਹਿਸੀਲ ਹੈ। ਗੁਰਦੁਆਰੇ ਦੇ ਕਿਹੇ ਜ਼ਮੀਨ ਦੇ ਝਗੜੇ ਕਾਰਨ ਮੋਰਚਾ ਲੱਗਿਆ ਸੀ। ਸੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਵੀ ਇਸ ਮੋਰਚੇ ਚ ਕੁੱਦ ਪਏ ਤੇ ਅੰਗਰੇਜ਼ ਸਰਕਾਰ ਨੇ ਸੰਤਾਂ ਨੂੰ ਸਜ਼ਾ ਇਹ ਸੁਣਾਈ ਕਿ ਕੋਲੇ ਦੀਆਂ ਗੀਠੀਆਂ ਮੰਗਾ ਕੇ ਸੰਤਾਂ ਨੂੰ ਤੇ ਉੱਪਰ ਪੁੱਠਾ ਲਟਕਾ ਕੇ ਸੇਕ ਦਿੱਤਾ ਜਾਏ, ਆਪੇ ਡਰਦੇ ਮੰਨਣਗੇ ਪਿੱਛੇ ਹਟਣਗੇ। ਜੇ ਸੰਤ ਮੋਰਚੇ ਚ ਕੁੱਦ ਪੈ ਹੋਰ ਦੁਨੀਆਂ ਵੀ ਆਏਗੀ ਤੇ ਅਰਾਜਕਤਾ ਫੈਲੇਗੀ, ਐਸੀ ਸਖ਼ਤ ਸਜ਼ਾ। ਉਹਨੇ ਵੀ ਉਸ ਵੇਲੇ ਬਾਬਾ ਜਵਾਲਾ ਸਿੰਘ ਸਾਹਿਬ ਨੂੰ ਯਾਦ ਕੀਤਾ। ਮਹਾਂਪੁਰਸ਼ਾਂ ਖੁਆਲ ਲੰਗਰ ਦੇ ਮੂਹਰੇ ਜਿੱਥੇ ਖੂਹ ਹੈ ਪਲੰਘ ਢਾ ਕੇ ਬਹਿ ਗਏ, ਸਿੰਘਾਂ ਦੀ ਪੰਜਾਂ ਦੀ ਡਿਊਟੀ ਲਾਈ, ਮੇਰੇ ਸਰੀਰ ਤੇ ਪਾਣੀ ਪਾਈ ਚਲੋ, ਪਾਣੀ ਪੁਆਈ ਜਾਣ। ਕਹਿੰਦੇ ਜੀ ਕੀ ਕੌਤਕ ਹੈ, ਕਹਿੰਦੇ ਦੱਸਾਂਗੇ। ਇਧਰ ਸਾਧ ਸੰਗਤ ਜੀ ਬਾਬਾ ਗੁਰਬਖਸ਼ ਸਿੰਘ ਨੂੰ ਕੋਈ ਸੇਕ ਨਾ ਪਹੁੰਚਾ। ਸੋ ਜਦੋਂ ਅੰਗਰੇਜ਼ਾਂ ਨੇ ਵੇਖਿਆ ਕਿ ਤਾਂ ਕੋਈ ਇਨ ਨਹੀਂ ਮੰਨੇ, ਇਨ੍ਹਾਂ ਦਾ ਬਾਲ ਬਿੰਗਾ ਨਹੀਂ ਹੋਇਆ, ਖਿਮਾ ਮੰਗੀ, ਮਹਾਂਪੁਰਸ਼ਾਂ ਨੂੰ ਛੱਡਤਾ। ਫਿਰ ਮਹਾਂਪੁਰਸ਼ਾਂ ਦੇ ਦਰਸ਼ਨ ਲਈ ਆਏ, ਨਮਸਕਾਰ ਕੀਤੀ। ਮਹਾਂਪੁਰਸ਼ਾਂ ਨੇ ਛਾਤੀ ਨਾਲ ਲਾਇਆ, ਸਨਾ ਗੁਰਬਖਸ਼ ਸੇਕ ਤਾਂ ਨਹੀਂ ਲੱਗਿਆ। ਕਹਿਣ ਲੱਗੇ ਮਹਾਰਾਜ ਨੂੰ ਆਪ ਜੀ ਦਾ ਮਿਹਰ ਭਰਿਆ ਪਿੱਠ ਤੇ ਹੱਥ ਸੀ, ਫਿਰ ਸੇਕ ਕੀ ਲੱਗਣਾ ਸੀ, ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਮ ਤਾਂ ਰਾਖੇ ਕਵਨਾ। ਫਿਰ ਸੇਵਾਦਾਰਾਂ ਨੂੰ ਪਤਾ ਲੱਗਿਆ ਕਿ ਮਹਾਂਪੁਰਸ਼ਾਂ ਦਾ ਭਾਈ ਇਹ ਕੋਈ ਅੰਤਰੀਵੀ ਚੋਜ ਸੀ। ਸੋ ਇਸੇ ਤਰ੍ਹਾਂ ਤੁਨੁੱਲੀ ਨਗਰ ਤੋਂ ਸੋ ਮਿਸਤਰੀ ਬਤਨ ਸਿੰਘ ਪੁੱਤਰ ਵਾਸਤੇ ਜਾਚਨਾ ਕੀਤੀ। ਮਹਾਂਪੁਰਸ਼ਾਂ ਦੀ ਆਸ਼ੀਰਵਾਦ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਈ। ਇਸੇ ਤਰ੍ਹਾਂ ਸਾਧ ਇਨ੍ਹਾਂ ਦੇ ਘਰੋਂ ਬੀਬੀ ਨੇ ਸੋ ਡੇਰੇ ਸੇਵਾ ਲਈ ਆਉਣਾ, ਕਹਿਣਾ ਮਹਾਰਾਜ ਰਸਤੇ ਬੀਬੀ ਦੀ ਪੰਡੋਰੀ ਮੁਸਲਮਾਨਾਂ ਦਾ ਨਗਰ ਹੈ। ਸੋ ਕਈ ਵਾਰੀ ਉਥੇ ਮਹੱਲਿਆਂ ਵਿਚ ਨੌਜਵਾਨ ਮੁੰਡੇ ਬੈਠੇ ਹੁੰਦੇ ਕਿਰਪਾ ਰੱਖਣੇ। ਕਹਿਣ ਲੱਗੇ ਭਾਈ ਜਦੋਂ ਤੁਸੀਂ ਗੁਰੂ ਨਾਨਕ ਦੇ ਦਰਬਾਰ ਆਉਂਦੇ ਹੋ, ਉਸ ਲਈ ਸ਼ਹੀਦੀ ਰੂਹਾਂ ਗੁਪਤ ਰੂਪ ਚ ਤੁਹਾਡੇ ਨਾਲ ਚੱਲ ਪੈਂਦੀਆਂ ਹਨ। ਬੀਬੀ ਆ ਰਹੀ ਸੀ, ਮਨ ਚ ਸੰਸਾ ਹੋਇਆ, ਉਸ ਵੇਲੇ ਘੋੜੇ ਤੇ ਸਿੰਘਾਂ ਦੇ ਦਰਸ਼ਨ ਹੋਏ। ਕਹਿਣ ਲੱਗੇ ਬੀਬੀ ਜੀ ਸੰਸਾ ਨਹੀਂ ਕਰਨਾ, ਜਦੋਂ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਪਵਿੱਤਰ ਸਥਾਨਾਂ ਦੀ ਯਾਤਰਾ ਨੂੰ ਕੋਈ ਜਾਂਦਾ ਹੈ, ਸਾਡੀ ਡਿਊਟੀ ਹੈ।